ਸਿੱਖਾਂ ਦੀ ਭਗਤਮਾਲਾ ਦੀ ਲੜੀਵਾਰ ਕਥਾ ਚੱਲ ਰਹੀ ਹੈ। ਭਾਈ ਸਮੁੰਦਾ ਜੀ ਨੇ ਆ ਕੇ ਗੁਰਦੇਵ ਨੂੰ ਬੇਨਤੀ ਕੀਤੀ ਕਿ ਸਨਮੁਖ ਤੇ ਬੇਮੁਖ ਦੇ ਲੱਛਣ ਦੱਸੋ ਮਹਾਰਾਜ। ਗੁਰਦੇਵ ਨੇ ਸਨਮੁਖ ਦੀ ਪਰਿਭਾਸ਼ਾ ਤੇ ਬੇਮੁਖ ਦੇ ਲੱਛਣ ਦੱਸੇ ਨੇ। ਫਿਰ ਭਾਈ ਕੁੱਲਾ, ਭਾਈ ਪੁੱਲਾ ਜੀ ਔਰ ਭਾਈ ਭਗੀਰਥ ਜੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਉਪਦੇਸ਼ ਦਿਓ। ਗੁਰਦੇਵ ਨੇ ਆਖਿਆ, ਗੁਰਮੁਖਤਾਈ ਨੂੰ ਧਾਰਨ ਕਰਕੇ ਮਨਮੁੱਖਾਂ ਵਾਲੀ ਬਿਰਤੀ ਦਾ ਤਿਆਗ ਕਰੋ। ਇਹਨਾਂ ਪੁੱਛਿਆ, ਮਹਾਰਾਜ ਗੁਰਮੁਖ ਦੇ ਲੱਛਣ ਕੀ ਨੇ ਤੇ ਮਨਮੁੱਖ ਦੇ ਲੱਛਣ ਕੀ ਨੇ? ਤੋ ਸਤਿਗੁਰੂ ਜੀ ਨੇ ਤਿੰਨ ਤਰ੍ਹਾਂ ਦੇ ਗੁਰਮੁਖ ਦੱਸੇ ਹੈ ਕਿ ਇੱਕ ਗੁਰਮੁਖ ਨੇ, ਦੂਜੇ ਗੁਰਮੁਖ ਤਰ ਨੇ, ਤੀਜੇ ਗੁਰਮੁਖ ਤਮ ਨੇ। ਔਰ ਤਿੰਨ ਹੀ ਤਰ੍ਹਾਂ ਦੇ ਮਨਮੁੱਖ ਦੱਸੇ ਹਨ, ਉਹਨਾਂ ਦੀਆਂ ਨਿਸ਼ਾਨੀਆਂ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਸੁਭਾਅ ਦੱਸਿਆ ਹੈ। ਔਰ ਹੁਕਮ ਕੀਤਾ ਹੈ ਕਿ ਗੁਰਮੁਖਤਾਈ ਵਾਲੇ ਗੁਣਾਂ ਨੂੰ ਗ੍ਰਹਿਣ ਕਰਨਾ ਤੇ ਮਨਮੁਖਤਾਈ ਦੇ ਔਗੁਣਾਂ ਦਾ ਤਿਆਗ ਕਰਨਾ। ਇਹ ਪਾਵਨ ਕਥਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤੀ ਹੈ। ਅਗਲੇਰਾ ਪ੍ਰਸੰਗ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪ੍ਰਾਰੰਭ ਹੋ ਰਿਹਾ, ਤੀਸਰੀ ਰਾਸ ਹੈ ਔਰ 55ਵਾਂ ਪ੍ਰਸੰਗ ਹੈ ਜੋ ਅੱਜ ਦੀ ਕਥਾ 'ਚ ਆਰੰਭ ਹੋ ਰਿਹਾ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਜੋੜਦਿਆਂ, ਸੁਰਤੀਆਂ ਜੋੜਦਿਆਂ 54ਵਾਂ ਪ੍ਰਸੰਗ ਹੈ ਜੋ ਆਰੰਭ ਹੋ ਰਿਹਾ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਾਲੂ ਬਾਲੂ ਬੀਜੇ ਤੀਸਰ ਪ੍ਰਿਯ ਹਰਦਾਸ।
ਧੰਨ ਗੁਰਦੇਵ, ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਚ ਸਿੱਖ ਆਏ ਨੇ। ਇੱਕ ਦਾ ਨਾਮ ਹੈ ਭਾਈ ਲਾਲੂ ਜੀ, ਦੂਜੇ ਨੇ ਭਾਈ ਬਾਲੂ ਜੀ। ਬਿਜ ਇਹਨਾਂ ਦਾ ਗੋਤ ਹੈ, ਬਿਜ ਗੋਤ ਦੇ ਧਾਰਨੀ, ਤੇ ਤੀਜੇ ਹਨ ਇਹਨਾਂ ਦੇ ਨਾਲ ਭਾਈ ਹਰਦਾਸ ਜੀ। ਭਾਈ ਲਾਲੂ ਜੀ, ਭਾਈ ਬਾਲੂ ਜੀ ਔਰ ਭਾਈ ਹਰਿਦਾਸ ਜੀ, ਇਹ ਤਿੰਨ ਸਿੱਖ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਹਨ।
ਮਿਲ ਆਏ ਦਰਸ਼ਨ ਕਰਨ ਸ੍ਰੀ ਅਰਜਨ ਕੇ ਪਾਸ।
ਇਹ ਮਿਲ ਕੇ ਆਏ ਨੇ, ਸੰਗਤੀ ਰੂਪ ਚ ਆਏ ਨੇ, ਆ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ।
ਚੌਪਈ ਬੰਦ ਹੱਥ ਬੰਧਨ ਕਰ ਬੈਸੀ।
ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਚ ਬੰਦਨਾ ਕਰਕੇ, ਨਮਸਕਾਰ ਕਰਕੇ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਚ ਬੈਠ ਗਏ।
ਅਰਜ ਬਖਾਨੀ ਤੀਨੋ ਐਸੀ।
ਤਿੰਨਾਂ ਨੇ ਮਹਾਰਾਜ ਜੀ ਦੇ ਚਰਨਾਂ ਚ ਅਰਜੋਈ ਕੀਤੀ, ਤਿੰਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ,
ਹਮਕੋ ਨਿਜ ਉਪਦੇਸ਼ ਸੁਣਾਵੋ।
ਮਹਾਰਾਜ ਕਿਰਪਾ ਕਰਕੇ ਸਾਨੂੰ ਆਪਣਾ ਪਵਿੱਤਰ ਅੰਮ੍ਰਿਤਮਈ ਉਪਦੇਸ਼ ਸਰਵਣ ਕਰਾਓ। ਆਪ ਜੀ ਕਿਰਪਾ ਕਰਕੇ ਆਪਣਾ ਉਪਦੇਸ਼ ਦੇ ਕੇ ਸਾਨੂੰ ਨਿਵਾਜੋ।
ਨਿਜ ਸਿੱਖਨ ਕੇ ਸਾਥ ਮਿਲਾਵੋ।
ਮਹਾਰਾਜ ਆਪਣੇ ਸਿੱਖਾਂ ਨਾਲ ਮੇਲਾ ਕਰਾ ਦਿਓ ਸਾਡਾ ਵੀ, ਜਿੱਥੇ ਆਪ ਜੀ ਦੇ ਹੋਰ ਬੇਅੰਤ ਸਿੱਖ ਨੇ ਆਪ ਜੀ ਦੇ ਉਪਦੇਸ਼ ਨੂੰ ਸੁਣ ਕੇ ਮੰਨ ਕੇ ਕਮਾਉਣ ਵਾਲੇ, ਉਹਨਾਂ ਸਿੱਖਾਂ ਨਾਲ ਸਾਨੂੰ ਵੀ ਮਿਲਾ ਲਓ, ਆਪਣੇ ਸਿੱਖਾਂ ਦੀ ਸ਼ੋਭਤ ਵਿੱਚ ਸਾਨੂੰ ਵੀ ਅਭੇਦ ਕਰ ਲਵੋ।
ਜਿਸ ਬਿਦੋਈ ਉਧਾਰ ਹਮਾਰਾ।
ਜਿਸ ਤਰ੍ਹਾਂ ਸਾਡਾ ਉਧਾਰ ਹੋਵੇ, ਅਸੀਂ ਇਸ ਭਾਵ ਸਾਗਰ ਤੋਂ ਤਰ ਸਕੀਏ।
ਕਰੋ ਆਪ ਉਪਦੇਸ਼ ਉਚਾਰਾ।
ਮਹਾਰਾਜ ਕਿਰਪਾ ਕਰਕੇ ਸਾਨੂੰ ਆਪ ਜੀ ਆਪਣਾ ਪਵਿੱਤਰ ਉਪਦੇਸ਼ ਬਖਸ਼ ਕੇ ਨਿਵਾਜ ਦਿਓ।
ਸੁਣ ਸ਼੍ਰੀ ਮੁਕਤੀ ਬਾਕ ਬਖਾਨੀ।
ਇਹਨਾਂ ਤਿੰਨਾਂ ਗੁਰਸਿੱਖਾਂ ਦਾ ਬਚਨ ਸੁਣ ਕੇ, ਇਹਨਾਂ ਦੀ ਬੇਨਤੀ ਸੁਣ ਕੇ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਹਨ।
ਮਾਨ ਮੋਹ ਮਤ ਸਰ ਕਰ ਹਾਨੀ।
ਪਾਤਸ਼ਾਹ ਨੇ ਬਚਨ ਕੀਤਾ, ਭਾਈ ਸਿੱਖੋ, ਭਾਈ ਲਾਲੂ ਜੀ, ਭਾਈ ਬਾਲੂ ਜੀ, ਭਾਈ ਹਰਦਾਸ ਜੀ, ਆਪਣੇ ਹਿਰਦੇ ਦਾ ਮਾਣ ਮੋਹ ਔਰ ਜਿਹੜੀ ਮਤ ਸਰ ਈਰਖਾ, ਇਹਦਾ ਤਿਆਗ ਕਰੋ। ਮਾਣ ਨੂੰ ਤਿਆਗੋ, ਮਾਣ ਬੜੀ ਭਿਆਨਕ ਬੁਲਾ ਹੈ, ਬੁਰੀ ਬੁਲਾ ਹੈ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਸਭ ਤੋਂ ਵੱਡਾ ਤਿਆਗ ਹੈ ਹੀ ਮਾਣ ਅਭਿਮਾਨ ਦਾ ਤਿਆਗ ਕਰ ਦੇਵੇ ਵੱਡਾ ਤਿਆਗ ਹੈ। ਪਾਤਸ਼ਾਹ ਕਹਿੰਦੇ ਮਾਣ ਨੂੰ ਤਿਆਗੋ ਆਪਣੇ ਹਿਰਦੇ ਚੋਂ, ਫਿਰ ਮੋਹ ਨਹੀਂ ਰੱਖਣਾ ਕਿਸੇ ਵਸਤੂ ਦਾ, ਮੋਹ ਦਾ ਤਿਆਗ ਕਰੋ। ਤੀਜਾ ਬਚਨ ਕੀਤਾ ਮਤਸਰ, ਮਤਸਰ ਕਹਿੰਦੇ ਨੇ ਈਰਖਾ ਨੂੰ, ਦਵੈਸ਼ ਨੂੰ, ਪਰਾਈ ਤਾਤ ਨੂੰ। ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਚੋਂ ਮਤਸਰ ਈਰਖਾ ਦਾ ਵੀ ਤਿਆਗ ਕਰੋ, ਇਹਨਾਂ ਤਿੰਨਾਂ ਦਾ ਨਾਸ਼ ਕਰੋ।
ਪਰ ਕਾ ਬੁਰਾ ਨਾ ਰਾਖੋ ਚੀਤ,
ਔਰ ਆਪਣੇ ਹਿਰਦੇ ਚ ਕਦੇ ਕਿਸੇ ਪਰਾਏ ਦਾ ਬੁਰਾ ਨੀ ਚਿਤ ਬਣਾ, ਕਰਨਾ ਤਾਂ ਪਾਸੇ ਰਿਹਾ, ਬੁਰਾ ਸੋਚਣਾ ਵੀ ਨੀ ਕਿਸੇ ਬਾਬਤ ਵੀ ਕਿਸੇ ਦਾ ਬੁਰਾ ਹੋਵੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪੰਥ ਹੈ ਇਹ ਸਰਬੱਤ ਦਾ ਭਲਾ ਮੰਗਦਾ, ਮੰਗਦਾ ਹੀ ਨਹੀਂ ਸਗੋਂ ਭਲਾ ਕਰਦਾ ਵੀ ਹੈ, ਜਿਹੜਾ ਸ਼ਰਨ ਆ ਜਾਏ, ਕੋਈ ਆ ਜਾਏ ਸਭ ਦਾ ਭਲਾ ਕਰਦਾ। ਤੋ ਸਰਬੱਤ ਦੇ ਭਲੇ ਦੀ ਬਿਰਤੀ ਮਹਾਰਾਜ ਜੀ ਨੇ ਸਿੱਖ ਨੂੰ ਦਿੱਤੀ ਹੈ। ਤਦੇ ਦੋਵੇਂ ਵੇਲੇ ਸਵੇਰੇ ਸ਼ਾਮ ਗੁਰਸਿੱਖ ਅਰਦਾਸ ਕਰਦਿਆਂ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪ੍ਰਕਿਰਤੀ ਦਾ ਇੱਕ ਨਿਯਮ ਹੈ, ਜੋ ਤੁਸੀਂ ਬਾਹਰ ਨੂੰ ਸੁੱਟਦੇ ਹੋ ਮੁੜ ਕੇ ਤੁਹਾਡੇ ਵੱਲ ਆਉਂਦਾ, ਜਿਵੇਂ ਧਰਤੀ ਦੀ ਗੁਰੂਤਾ ਸ਼ਕਤੀ ਹੈ ਨਾ, ਜੋ ਧਰਤੀ ਤੋਂ ਉੱਪਰ ਨੂੰ ਸੁੱਟੋਗੇ ਉਹ ਥੱਲੇ ਨੂੰ ਮੁੜ ਕੇ ਆਉਂਦਾ। ਇਸੇ ਤਰ੍ਹਾਂ ਅਸੀਂ ਆਪਣੇ ਸਰੀਰ ਚੋਂ ਜੋ ਕੁਝ ਬਾਹਰ ਸੁੱਟਦੇ ਹਾਂ ਮੁੜ ਕੇ ਵਾਪਸ ਉਹੀ ਸਾਡੇ ਤਾਂ ਹੀ ਆਉਂਦਾ। ਜੇ ਈਰਖਾ ਸੁੱਟੀ ਹੈ, ਬੁਰਿਆਈ ਸੁੱਟੀ ਹੈ, ਤੇ ਮੁੜ ਕੇ ਉਹੀ ਵਾਪਸ ਪਰਤ ਕੇ ਆਉਣੀ ਹੈ। ਤੇ ਜੇ ਸਭ ਦਾ ਭਲਾ ਬਿਰਤੀ ਮੰਗਣ ਦੀ, ਭਲਾ ਕਰਨ ਦੀ ਬਿਰਤੀ ਦਾ ਬਾਹਰ ਫੈਲਾਓ ਕੀਤਾ ਤੇ ਫਿਰ ਸਾਡਾ ਵੀ ਨਾਲ ਭਲਾ ਹੀ ਹੋਵੇਗਾ ਨਾ। ਇਹ ਸੁੱਤੇ ਸਿੱਧਾ ਸੁਭਾਵਕ ਹੈ, ਜਿਹੋ ਜਿਹਾ ਬੀਜ ਬੀਜਾਂਗੇ ਫਲ ਉਹੋ ਜਿਹਾ ਮਿਲੇਗਾ ਹੀ ਮਿਲੇਗਾ। ਮਹਾਰਾਜ ਜੀ ਕਹਿੰਦੇ ਸਿੱਖੋ ਆਪਣੇ ਹਿਰਦੇ ਚ ਕਦੇ ਵੀ ਕਿਸੇ ਪਰਾਏ ਦਾ ਬੁਰਾ ਨਹੀਂ ਚਿਤ ਬਣਾ। ਗੁਰਬਾਣੀ ਦਾ ਵੀ ਇਹ ਮਾਂ ਵਾਕ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਕਦੇ ਕਿਸੇ ਪਰਾਏ ਦਾ ਬੁਰਾ ਆਪਣੇ ਚਿੱਤ ਚ ਨਾ ਰੱਖੀ ਤੇ ਤੈਨੂੰ ਕਦੇ ਦੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ, ਤੂੰ ਕਦੇ ਦੁਖੀ ਨਹੀਂ ਹੋਵੇਗਾ ਜੇ ਤੂੰ ਪਰਾਏ ਦਾ ਬੁਰਾ ਨਹੀਂ ਚਿਤਵੇਂਗਾ। ਮਹਾਰਾਜ ਜੀ ਹੁਕਮ ਕਰ ਰਹੇ ਤਿੰਨਾਂ ਸਿੱਖਾਂ ਨੂੰ, ਇਕੱਲੇ ਨਾ ਤਿੰਨਾਂ ਨੂੰ, ਸਾਨੂੰ ਸਾਰਿਆਂ ਨੂੰ ਹੁਕਮ ਕਰ ਰਹੇ ਨੇ ਕਿ ਕਦੇ ਵੀ ਆਪਣੇ ਹਿਰਦੇ ਚ ਪਰਾਏ ਦਾ ਬੁਰਾ ਨਹੀਂ ਰੱਖਣਾ। ਪਰ ਕਾ ਬੁਰਾ ਨਾ ਰੱਖੋ ਚੀਤ, ਪਰਾਏ ਦਾ ਬੁਰਾ ਆਪਣੇ ਹਿਰਦੇ ਚ ਨਹੀਂ ਰੱਖਣਾ।
ਤੁਮਕੋ ਦੁੱਖ ਨਾ ਹੋਏ ਕਿਸ ਰੀਤ,
ਜਦੋਂ ਪਰਾਏ ਦਾ ਬੁਰਾ ਨਹੀਂ ਰੱਖੋਗੇ ਆਪਣੇ ਹਿਰਦੇ ਚ ਤੇ ਫਿਰ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਦੁੱਖ ਨਹੀਂ ਹੋਵੇਗਾ, ਕਿਸੇ ਵੀ ਪ੍ਰਕਾਰ ਨਾਲ ਤੁਹਾਨੂੰ ਦੁੱਖ ਦੀ ਪ੍ਰਾਪਤੀ ਨਹੀਂ ਹੋਵੇਗੀ।
ਮਿਲੋ ਬਿਕਸ ਗੁਰ ਸਿੱਖਨ ਸਾਥ,
ਜਦੋਂ ਗੁਰੂ ਕੇ ਸਿੱਖਾਂ ਨੂੰ ਮਿਲਣਾ ਤੇ ਖੇੜੇ ਵਿੱਚ ਮਿਲਣਾ, ਜਦੋਂ ਸਿੱਖ ਨੂੰ ਸਿੱਖ ਮਿਲੇ ਖੇੜ ਜਾਵੇ, ਬਸ ਇਰਦਾ ਖੇੜੇ ਚ ਆ ਜਾਵੇ ਵੀ ਗੁਰੂ ਕੇ ਸਿੱਖ ਦੇ ਦਰਸ਼ਨ ਹੋਏ। ਖਾਲਸਾ ਜੀ, ਇਹ ਸਾਡੇ ਵੱਡੇ ਭਾਗ ਨੇ ਕਿ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਰਹੇ ਹਾਂ, ਗੁਰੂ ਸਾਹਿਬਾਂ ਦੀ ਪਵਿੱਤਰ ਧਰਤੀ ਹੈ, ਇੱਥੇ ਸਾਨੂੰ ਗੁਰਸਿੱਖਾਂ ਦੇ, ਗੁਰੂ ਘਰਾਂ ਦੇ ਅਕਸਰ ਦਰਸ਼ਨ ਹੋ ਜਾਂਦੇ ਹਨ। ਐਸੀਆਂ ਬੇਅੰਤ ਧਰਤੀਆਂ, ਬੇਅੰਤ ਦੇਸ਼ ਨੇ ਜਿੱਥੇ ਸਿੱਖ ਤਰਸਦੇ ਨੇ ਵੀ ਕਿਸੇ ਸਿੱਖ ਦੇ ਦਰਸ਼ਨ ਹੋ ਜਾਣ, ਸਿੱਖ ਤਰਸਦੇ ਹੈ ਵੀ ਕਿਸੇ ਗੁਰਸਿੱਖ ਦੇ ਦਰਸ਼ਨ ਹੋ ਜਾਣ, ਜੇ ਕਿਤੇ ਮਿਲ ਜਾਏ ਨਾ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਗੁਰੂ ਕੇ ਸਿੱਖ ਦੇ ਦਰਸ਼ਨ ਹੋਏ ਨੇ, ਅੱਖਾਂ ਉਹਨਾਂ ਦੀਆਂ ਲੱਭਦੀਆਂ ਰਹਿੰਦੀਆਂ। ਤੋ ਸਾਡੇ ਅੰਦਰ ਇਹ ਬਿਰਤੀ ਪ੍ਰਵਿਰਤੀ ਇੱਥੇ ਰਹਿੰਦਿਆਂ ਵੀ ਹੋਣੀ ਚਾਹੀਦੀ ਹੈ, ਜਦੋਂ ਸਿੱਖ ਸਿੱਖ ਨੂੰ ਮਿਲੇ ਖੇੜੇ ਚ ਆ ਜਾਏ, ਮੱਥੇ ਤੇ ਤ੍ਰਿਉੜੀ ਨਾ ਪਾਵੇ, ਤ੍ਰਿਵੜੀ ਨਾ ਪਾਵੇ। ਤੋ ਇਹੋ ਜਿਹੀ ਭਾਵਨਾ ਨਾਲ ਮਹਾਰਾਜ ਜੀ ਕਹਿੰਦੇ ਸਿੱਖ ਨੂੰ ਸਿੱਖ ਮਿਲੇ ਕਿ ਹਿਰਦੇ ਚ ਖੁਸ਼ੀ ਹੋਵੇ, ਵਿਗਾਸ ਹੋਵੇ।
ਬੰਦੋ ਪਾਓ ਸੰਗ ਜੁਗ ਹਾਥ,
ਦੋਵੇਂ ਹੱਥ ਜੋੜ ਕੇ ਸਿੱਖ ਸਿੱਖ ਦਾ ਸਤਿਕਾਰ ਕਰੇ। ਦਸਵੇਂ ਪਾਤਸ਼ਾਹ ਤੱਕ ਇਹ ਮਰਿਆਦਾ ਰਹੀ ਹੈ ਕਿ ਜਦੋਂ ਸਿੱਖ ਆਪੋ ਵਿੱਚ ਮਿਲਦੇ ਪੈਰੀ ਪਵਣਾ ਕਰਦੇ, ਇੱਕ ਦੂਜੇ ਦੇ ਪੈਰੀ ਹੱਥ ਲਾਉਂਦੇ, ਪੈਰੀ ਪਵਣ ਦੀ ਇੰਨਾ ਆਦਬ ਇੰਨਾ ਸਤਿਕਾਰ। ਪਾਤਸ਼ਾਹ ਕਲਗੀਧਰ ਜੀ ਨੇ ਹੁਕਮ ਕੀਤਾ ਕਿ ਨਿਮਰਤਾ ਦੇ ਨਾਲ ਨਾਲ ਸਿਪਾਹੀ ਪੁਣੇ ਦੀ ਬਿਰਤੀ ਵੀ ਚਾਹੀਦੀ ਹੈ। ਤੋ ਗੁਰਦੇਵ ਨੇ ਸਾਨੂੰ ਫਤਿਹ ਦੀ ਦਾਤ ਬਖਸ਼ੀ ਤੇ ਫਤਿਹ ਵੀ ਅਸੀਂ ਹੱਥ ਜੋੜ ਕੇ ਇੱਕ ਦੂਜੇ ਨੂੰ ਗਜਾਉਂਦੇ ਹਾਂ। ਤੋ ਇਹ ਮਰਿਆਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੰਨੀਆਂ ਸਾਡੇ ਵਾਸਤੇ। ਪਾਤਸ਼ਾਹ ਕਹਿੰਦੇ ਜਦੋਂ ਸਿੱਖ ਸਿੱਖ ਨੂੰ ਮਿਲੇ ਦੋਵੇਂ ਹੱਥ ਜੋੜ ਕੇ ਅਦਬ ਨਾਲ ਭਾਵਨਾ ਨਾਲ ਮਿਲੇ।
ਮਿੱਠਾ ਬੋਲਣ ਅਰ ਨਿਵ ਚਲਨਾ,
ਫਿਰ ਮਿੱਠਾ ਬੋਲਣਾ ਪਹਿਲਾ ਗੁਣ ਹੈ, ਮਿੱਠਾ ਬੋਲਣਾ। ਦੂਜਾ ਹੈ ਨਿਵ ਚਲਣਾ, ਮਿੱਠਾ ਬੋਲਣਾ। ਮਨ ਨੀਮ ਕੋ ਬੀਜਨ ਪ੍ਰੇਮ, ਮਨ ਨੂੰ ਨੀਵਾਂ ਰੱਖਣਾ, ਮਤ ਉੱਚੀ ਰੱਖਣੀ, ਮਨ ਨੀਵਾਂ ਰੱਖਣਾ। ਸਾਡਾ ਮਨ ਉੱਚਾ ਹੁੰਦਾ, ਮਤ ਨੀਵੀ ਹੈ। ਕੀ ਹੈ ਮਨ ਨੀਵਾਂ? ਉਹ ਰੋਜ਼ ਅਰਦਾਸ ਵਿੱਚ ਵੀ ਗੁਰਦੇਵ ਦੇ ਕੋਲ ਇਹੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਉੱਚੀ ਮੰਗਣੀ ਆ, ਮਨ ਨੀਵਾਂ ਹੀ ਰੱਖਣਾ। ਤੋ ਮਹਾਰਾਜ ਜੀ ਫਰਮਾ ਰਹੇ ਬੋਲਣਾ ਔਰ ਨਿਵ ਕੇ
ਹਿਤ ਧਾਰ ਲੈਣਾ।
ਤੀਜਾ ਹੈ ਵੰਡ ਕੇ ਖਾਣਾ, ਚੌਥਾ ਹੈ ਬੋਲਣਾ, ਦੂਜਾ ਚੱਲਣਾ, ਤੀਜਾ ਵੰਡ ਕੇ ਛਕਣਾ। ਤੇ ਸਿੱਖ ਨੂੰ ਮਿਲਣਾ ਪ੍ਰੇਮ ਨਾਲ, ਹਿਤ ਸਿਉਂ ਮਿਲਣਾ, ਹਿਤ ਨਾਮ ਹੁੰਦਾ। ਫਿਰ ਕਿਰਤ ਨਾਲ, ਧਰਮ ਦੀ ਕਿਰਤ ਦਾ ਧਰਤੀ, ਪਤਾ ਹੈ ਕਿ ਮੈਂ ਜੋ ਕਰ ਰਿਹਾ ਇਮਾਨਦਾਰੀ ਸਹਿਤ ਕਰ ਰਿਹਾ। ਧਰਮ ਦੀ ਕਿਰਤ ਕਰਨੀ ਆ ਤੇ ਧਰਮ ਦੀ ਕਿਰਤ ਕਰਕੇ ਖਾਣਾ।
ਪੰਚੋ ਕਰਮ ਦੀਤ ਸੁਖ ਸਾਰਾ,
ਇਹ ਪੰਜ ਕਰਮ ਨੇ, ਪੰਜ ਦੱਸੇ ਨਾ ਕਰਮ, ਕਰਨ ਨੂੰ ਸਾਰੇ ਖਚੋ ਪ੍ਰਾਪਤ ਹੋਣਗੇ। ਮਿੱਠਾ ਬੋਲਣਾ, ਨਿਵ ਕੇ ਚੱਲਣਾ, ਧਰਮ ਦੀ ਗੁਰਸਿੱਖਾਂ ਨਾਲ ਪੈਣਾ। ਪਾਤਸ਼ਾਹ ਕਹਿੰਦੇ ਪੰਜ ਕਰਮ ਕਰਨ ਦੇ ਹੋਣਗੇ।
ਇਹ ਸਭ ਕਰੋ ਵਿਸਾਰੋ ਨਾਈ,
ਇਹ ਸਦਾ ਆਪਣੇ ਹਿਰਦੇ ਚ ਧਾਰਨ ਕਰਨੇ ਨੇ। ਇਹਨਾਂ ਪੰਜਾਂ ਕਰਮਾਂ ਦਾ ਕਦੇ ਵੀ ਤਿਆਗ ਨਹੀਂ ਕਰਨਾ, ਇਹਨਾਂ ਪੰਜਾਂ ਨੂੰ ਗ੍ਰਹਿਣ ਕਰਨਾ ਹੈ।
ਹੋਏ ਕਲਿਆਣ ਗ੍ਰਸਤ ਮਾਈ,
ਤੇ ਤੁਸੀਂ ਗ੍ਰਸਤ ਵਿੱਚ ਰਹਿੰਦਿਆਂ ਵੀ ਕਲਿਆਣ ਨੂੰ ਪ੍ਰਾਪਤ ਹੋਵੋਗੇ, ਗ੍ਰਸਤ ਵਿੱਚ ਵਿਚਰਦਿਆਂ ਹੋਇਆਂ ਵੀ ਮੁਕਤੀ ਨੂੰ ਪ੍ਰਾਪਤ ਹੋਵੋਗੇ।
ਕਰ ਸਤਿਗੁਰ ਕੋ ਉਪਦੇਸ਼,
ਸਤਿਗੁਰੂ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਇਹਨਾਂ ਤਿੰਨਾਂ ਗੁਰਸਿੱਖਾਂ ਨੇ ਸਰਵਣ ਕੀਤਾ।
ਕਰਿਓ ਕਮਾਵਨ ਕਟੀ ਕਲੇਸ਼,
ਤਿੰਨਾਂ ਨੇ ਗੁਰਦੇਵ ਦੇ ਇਸ ਪਾਵਨ ਉਪਦੇਸ਼ ਦੀ ਕਮਾਈ ਵੀ ਕੀਤੀ ਹੈ ਔਰ ਕਮਾਈ ਕਰਦਿਆਂ ਇਹ ਕਲੇਸ਼ਾਂ ਤੋਂ ਮੁਕਤ ਹੋਏ ਹਨ, ਇਹਨਾਂ ਦੇ ਕਲੇਸ਼ ਕੱਟੇ ਗਏ ਨੇ।
ਤੀਰ ਨਿਹਾਲੂ ਤੁਲਾ ਬੂਲਾ ਚੰਡੀਆ ਆਏ।
ਹੁਣ ਹੋਰ ਸਿੱਖ ਆਏ ਗੁਰੂ ਸ਼ਰਨ ਚ, ਇੱਕ ਦਾ ਨਾਮ ਹੈ, ਇੱਕ ਦਾ ਨਾਮ ਤੁਲਸੀਆ, ਇੱਕ ਬੂਲਾ ਜੀ, ਇੰਡੀਆ ਜੀ ਬੜੇ ਧੀਰ ਜੀ ਹਨ।
ਸ਼੍ਰੀ ਗੁਰ ਅਰਜਨ ਸ਼ਰਨ ਕੋ ਜਾਨੀ ਮਨ ਸੁਖਦਾਏ।
ਭਾਈ ਨਿਹਾਲੂ ਜੀ, ਭਾਈ ਤੁਲਸੀਆ ਜੀ, ਭਾਈ ਬੂਲਾ ਜੀ ਹੋਣਾ ਨੇ ਬੜੀ ਸ਼ਰਧਾ ਨਾਲ ਆ ਕੇ ਪੰਜਵੇਂ ਪਾਤਸ਼ਾਹ ਦੇ ਚਰਨ ਸਪਰਸ਼ ਕੀਤੇ ਹਨ। ਚਰਨ ਸਪਰਸ਼ ਕਰਕੇ ਮਹਾਰਾਜ ਜੀ ਦੀ ਸ਼ਰਨ ਚ ਪਏ ਤੇ ਮਨ ਨੂੰ ਬੜਾ ਹੀ ਸੁੱਖ ਪ੍ਰਾਪਤ ਹੋਇਆ।
ਚੌਪਈ ਬੈਠ ਨਿਕਟ ਸਤਿਗੁਰ ਕੀ ਸੋਏ,
ਸਤਿਗੁਰੂ ਜੀ ਦੇ ਪਾਸ ਬੈਠ ਗਏ ਨੇ ਆ ਕੇ ਸਾਰੇ ਗੁਰਸਿੱਖ।
ਕੀਰਤਨ ਹੋ ਸ਼੍ਰਵਨ ਹੋਏ ਜੋਏ,
ਮਹਾਰਾਜ ਦੇ ਦਰਬਾਰ ਚ ਕੀਰਤਨ, ਇਹ ਬੜੇ ਪਿਆਰ ਨਾਲ ਬਹਿ ਕੇ ਸ਼ਰਵਣ ਕਰਨ ਲੱਗੇ, ਕੀਰਤਨ ਸਰਵਣ ਕਰ ਰਹੇ ਨੇ।
ਸ਼੍ਰੀ ਨਾਨਕ ਕੀ ਉਪਮਾ ਮਹਾ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਡਿਆਈ ਗਾ ਰਹੇ ਨੇ ਸਿੱਖ, ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਪਮਾ ਗਾ ਰਹੇ ਹਨ।
ਸੁਨਤ ਵਿਚਾਰਤ ਬੈਠੇ ਤਹਾ,
ਧੰਨ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਸੁਣ ਕੇ ਇਹ ਆਪਣੇ ਹਿਰਦੇ ਚ ਵਿਚਾਰ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਦੀ ਉਪਮਾ ਹੋ ਰਹੀ ਹੈ ਦਰਬਾਰ ਵਿੱਚ, ਸੰਗਤ ਵਿੱਚ ਗੁਰਸਿੱਖ ਕਰ ਰਹੇ ਨੇ, ਕੀਰਤਨ ਵਿੱਚ ਗੁਰੂ ਨਾਨਕ ਸਾਹਿਬ ਦੀ ਉਪਮਾ ਦੇ ਸ਼ਬਦ ਪੜ੍ਹੇ ਜਾ ਰਹੇ ਨੇ। ਇਹ ਸੁਣ ਕੇ ਆਪਣੇ ਹਿਰਦੇ ਚ ਵਿਚਾਰ ਕਰ ਰਹੇ ਨੇ
ਸਭ ਕੀ ਉਰਸੰਸੀ ਹੋਈ ਆਵਾ।
ਸੁਣਦਿਆਂ ਇਹਨਾਂ ਸਿੱਖਾਂ ਦੇ ਮਨ ਚ ਸੰਦੇਹ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਦੀ ਵਡਿਆਈ ਸੁਣ ਕੇ ਤੇ ਮਨ ਵਿਚ ਸੰਸਾ ਆਇਆ ਹੈ।
ਨਰ ਗਨ ਪ੍ਰਥਮ ਝਗੜ ਜੀ ਪਾਵਾ,
ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਆਪਸ ਵਿਚ ਝਗੜਦੇ ਸੀ, ਇਹਨਾਂ ਸਿੱਖਾਂ ਨੇ ਉਹਨਾਂ ਦਾ ਝਗੜਾ ਸੁਣਿਆ ਹੋਇਆ ਸੀ ਤੇ ਸੁਣ ਕੇ ਮਨ ਚ ਸੰਦੇਹ ਆਇਆ ਹੋਇਆ।
ਹਾਥ ਜੋਰ ਸੋ ਬੂਜਨ ਲਾਗੇ,
ਆਪਣੇ ਮਨ ਦਾ ਸੰਦੇਹ ਨਿਵਾਰਨ ਲਈ, ਸੰਸੇ ਦੀ ਨਿਰਵਿਰਤੀ ਲਈ ਹੱਥ ਜੋੜ ਕੇ ਭਾਈ ਨਿਹਾਲੂ ਜੀ ਹੋਣਾ ਨੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ।
ਸਿੱਖ ਬਨਨ ਮੈਂ ਮਨ ਅਨੁਰਾਗੀ,
ਮਨ ਵਿਚ ਸਿੱਖੀ ਧਾਰਨ ਕਰਨ, ਕਿਉਂਕਿ ਪਹਿਲੀ ਵਾਰੀ ਆਏ ਸੀ, ਪਹਿਲਾਂ ਗੁਰੂ ਨਾਨਕ ਸਾਹਿਬ ਬਾਰੇ ਸੁਣਿਆ ਸੀ, ਇਹਨਾਂ ਨੇ ਉਪਮਾ ਵੀ ਸੁਣੀ ਸੀ ਸਿੱਖਾਂ ਦੇ ਕੋਲੋਂ, ਕਈ ਸਿੱਖਾਂ ਦੀ ਬਹਿਸ ਵੀ ਸੁਣੀ ਸੀ, ਜਿਹੜੇ ਆਪਸ ਵਿਚ ਕੁਝ ਬਹਿਸ ਵੀ ਕਰਦੇ ਸੀ ਉਹ ਵੀ ਸੁਣਿਆ, ਤੋ ਮਨ ਚ ਸੰਸਾ ਸੀ ਇਹਨਾਂ ਦੇ ਨਿਰਵਿਰਤੀ ਕਰਕੇ ਤੇ ਸਤਿਗੁਰਾਂ ਦੀ ਸਿੱਖੀ ਧਾਰਨ ਕਰਨ ਵਾਸਤੇ ਇਹਨਾਂ ਦੇ ਮਨ ਚ ਪ੍ਰੇਮ ਜਾਗਿਆ ਤੇ ਗੁਰੂ ਚਰਨਾਂ ਚ ਬੇਨਤੀ ਕਰ ਰਹੇ ਨੇ।
ਸੁਣੋ ਗੁਰੂ ਜੀ ਲੋਕ ਅਨੇਕ,
ਕਹਿਣ ਲੱਗੇ ਮਹਾਰਾਜ ਅਨੇਕਾਂ ਲੋਕ ਨੇ ਤੇ ਸਾਰੇ ਆਪੋ ਆਪਣੇ ਤਰੀਕੇ ਨਾਲ ਜਿੰਨੀ ਜਿੰਨੀ ਕਿਸੇ ਦੀ ਮਤ ਬੁੱਧੀ ਆ ਉਹਦੇ ਮੁਤਾਬਕ ਗੱਲ ਕਰਦੇ ਆ। ਸੰਸਾਰ ਵਿਚ ਹਰ ਇੱਕ ਇਨਸਾਨ ਆਪਣੀ ਮਤ ਮੁਤਾਬਕ ਗੱਲ ਕਰਦਾ। ਖਾਲਸਾ ਜੀ, ਪਰਮ ਗਿਆਨਵਾਨ ਮਨੁੱਖ ਉਹ ਹੁੰਦਾ ਜਿਹੜਾ ਇਹੋ ਜਿਹੇ ਸਿਖਰ ਤੇ ਪਹੁੰਚ ਜਾਏ ਜਿੱਥੇ ਜਾ ਕੇ ਉਹ ਸਾਰਿਆਂ ਦੀ ਬੁੱਧੀ ਦੇ ਗਿਆਨ ਨੂੰ ਵੇਖ ਸਕਦਾ ਹੋਵੇ, ਉਹਨੂੰ ਪਰਮ ਗਿਆਨ ਦੀ ਅਵਸਥਾ ਕਹਿੰਦੇ, ਤਤਵ ਗਿਆਨ ਦੀ, ਜਿੱਥੇ ਪਹੁੰਚ ਕੇ ਸਭ ਦੀ ਬੁੱਧੀ ਦੇ ਗਿਆਨ ਨੂੰ ਵੇਖ ਸਕਦਾ ਹੋਵੇ ਵੀ ਕਿਹਦੀ ਬੁੱਧੀ ਚ ਕਿੰਨਾ ਗਿਆਨ ਹੈ। ਫਿਰ ਉਹ ਕਿਸੇ ਨਾਲ ਬਹਿਸ ਨਹੀਂ ਕਰਦਾ, ਉਹ ਕਹਿੰਦਾ ਇਹ ਵੀ ਠੀਕ ਹੈ ਤੇ ਇਹ ਵੀ ਆਪਣੀ ਜਗ੍ਹਾ ਤੇ ਠੀਕ ਹੈ। ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਚ ਜ਼ਿਕਰ ਆਉਂਦਾ, ਪੀਰ ਦਸਤਗੀਰ ਨੇ ਪੁੱਛਿਆ ਸੀ, ਤੁਸੀਂ ਕਹਿੰਦੇ ਹੋ ਲੱਖਾਂ ਪਤਾਲ ਲੱਖਾਂ ਆਕਾਸ਼ ਨੇ, ਪਰ ਸਾਡੇ ਹਜ਼ਰਤ ਸਾਹਿਬ ਨੇ ਸੱਤ ਪਤਾਲ ਤੇ ਸੱਤ ਆਕਾਸ਼ ਕਹੇ ਨੇ, ਤੇ ਗੁਰਦੇਵ ਨੇ ਉਹਨਾਂ ਨਾਲ ਲੜਾਈ ਨਹੀਂ ਕੀਤੀ ਵੀ ਨਹੀਂ ਮੈਂ ਸਹੀ ਹਾਂ। ਪਾਤਸ਼ਾਹ ਕਹਿੰਦੇ ਹਜ਼ਰਤ ਸਾਹਿਬ ਵੀ ਸਹੀ ਨੇ ਅਸੀਂ ਵੀ ਸਹੀ ਹਾਂ। ਕਹਿੰਦਾ ਜੀ ਦੋਵੇਂ ਕਿਵੇਂ ਸਹੀ ਹੋ ਸਕਦੇ ਜਦੋਂ ਇੱਕ ਦੂਜੇ ਦਾ ਵਿਰੋਧਾਭਾਸ ਹੈ। ਤੁਸੀਂ ਲੱਖਾਂ ਪਤਾਲ ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਹੋ, ਸੱਤ ਪਤਾਲ ਸੱਤ ਆਕਾਸ਼ਾਂ ਦੀ ਕਰਦੇ। ਮਹਾਰਾਜ ਜੀ ਕਹਿਣ ਲੱਗੇ ਉਹਨਾਂ ਨੇ ਜਿੰਨਾ ਵੇਖਿਆ ਉਹਨਾਂ ਨੇ ਕਹਿ ਦਿੱਤਾ, ਇਸ ਕਰਕੇ ਉਹ ਵੀ ਝੂਠ ਨਹੀਂ ਕਹਿ ਰਹੇ। ਉਹਨਾਂ ਨੇ ਜਿਤਨਾ ਵੇਖਿਆ ਉਹਨਾਂ ਕਹਿ ਦਿੱਤਾ, ਜਿੰਨਾ ਅਸੀਂ ਵੇਖਿਆ ਉਹਨਾਂ ਅਸੀਂ ਕਹਿ ਦਿੱਤਾ। ਇਹ ਹੈ ਤੱਤਵ ਗਿਆਨੀ ਦੀ ਪਰਿਭਾਸ਼ਾ। ਉਹ ਸਭ ਦੀ ਬੁੱਧੀ ਦਾ ਅੰਦਾਜ਼ਾ ਲਾ ਲੈਂਦਾ ਵੀ ਇਹਦੀ ਬੁੱਧੀ ਚ ਕਿੰਨਾ ਗਿਆਨ, ਜਦੋਂ ਵੇਖ ਲੈਂਦਾ ਉਹ ਕਹਿੰਦਾ ਇਹ ਆਪਣੀ ਜਗ੍ਹਾ ਤੇ ਸਹੀ ਹੈ, ਜਿੰਨੀ ਕੁ ਪਰਮੇਸ਼ਰ ਨੇ ਇਹਨੂੰ ਵੱਲ ਦਿੱਤੀ ਉਹਦੇ ਮੁਤਾਬਕ ਇਹ ਗੱਲ ਕਰ ਰਿਹਾ, ਜਿੰਨੀ ਕੁ ਕਿਸੇ ਦੂਜੇ ਨੂੰ ਦਿੱਤੀ ਹੈ ਉਹ ਕਰ ਰਿਹਾ। ਤੋ ਇਹ ਤੱਤਵ ਗਿਆਨੀ ਦੀ ਪਰਿਭਾਸ਼ਾ। ਇਸ ਕਰਕੇ ਤੁਸੀਂ ਤੱਤਵ ਗਿਆਨ ਚ ਪਹੁੰਚਿਆ ਹੋਇਆ ਨੂੰ ਕਦੇ ਕਿਸੇ ਨਾਲ ਬਹਿਸ ਕਰਦਿਆਂ ਨਹੀਂ ਵੇਖੋਗੇ। ਹਾਂ ਜੇ ਕੋਈ ਜਗਿਆਸਾ ਧਾਰਨ ਕਰਕੇ ਉਹਨਾਂ ਦੀ ਸ਼ਰਨ ਆ ਜਾਵੇ ਕੋਈ ਸਵਾਲ ਲੈ ਕੇ ਤਾਂ ਉਹਦਾ ਜਵਾਬ ਜ਼ਰੂਰ ਦੇ ਦਿੰਦੇ ਆ, ਉਹ ਵੇਖ ਲੈਂਦੇ ਆ ਵੀ ਇਹ ਸਮਝ ਸਕਦਾ ਇਹਦੇ ਕੋਈ ਪੂਰਵਲੇ ਜਨਮ ਦੇ ਕਰਮ ਅੱਛੇ ਨੇ, ਇਹਨੂੰ ਜੇ ਗਿਆਨ ਦਾ ਉਪਦੇਸ਼ ਦੇਵਾਂਗੇ ਅੰਗੀਕਾਰ ਕਰ ਲਵੇਗਾ। ਸਿੱਖਾਂ ਦੇ ਪਾਸ ਇਹਨਾਂ ਨੇ ਪੁੱਛਿਆ ਕਿ ਹੁਣ ਸੰਸਾਰ ਨਿਰਵਿਕ ਕਰ ਲਈਏ ਗੁਰੂ ਚਰਨਾਂ ਚ। ਮਹਾਰਾਜ ਜੀ ਦੇ ਪਾਸ
ਮਿਲ ਕਰ ਝਗੜ ਤਹੀਨ ਬਿਵੇਕ,
ਕਹਿਣ ਲੱਗੇ ਜੀ ਬਹੁਤ ਸਾਰੇ ਅਸੀਂ ਲੋਕਾਂ ਨੂੰ ਵੇਖਿਆ ਜਿਹੜੇ ਆਪਸ ਵਿੱਚ ਗੱਲਬਾਤ ਕਰਦਿਆਂ ਵਿਵੇਕ ਤੋਂ ਬਿਨਾਂ ਝਗੜਾ ਕਰਦੇ ਨੇ। ਝਗੜਾ ਕਿੱਥੇ ਹੁੰਦਾ? ਜਿੱਥੇ ਵਿਵੇਕ ਨਹੀਂ ਹੁੰਦਾ। ਵਿਵੇਕ ਦਾ ਮਤਲਬ ਹੁੰਦਾ ਵਿਚਾਰ, ਜਿੱਥੇ ਵਿਚਾਰ ਨਾ ਹੋਵੇ ਉੱਥੇ ਤਕਰਾਰ ਹੁੰਦੀ ਹੈ। ਇੱਕ ਵਿਚਾਰ ਹੈ ਇੱਕ ਤਕਰਾਰ ਹੈ, ਲੋਕਾਂ ਦੀ ਤਕਰਾਰ ਹੁੰਦੀ ਹੈ ਵਿਚਾਰ ਨਹੀਂ ਹੁੰਦੀ। ਜਿੱਥੇ ਵਿਚਾਰ ਹੋਵੇ ਵਿਵੇਕ ਹੋਵੇ ਉੱਥੇ ਝਗੜਾ ਨਹੀਂ ਹੁੰਦਾ। ਇਹ ਕਹਿੰਦੇ ਜੀ ਵਿਵੇਕ ਤੋਂ ਬਿਨਾਂ ਬਹੁਤ ਸਾਰੇ ਲੋਕ ਅਸੀਂ ਝਗੜਦੇ ਵੇਖੇ ਹਨ।
ਤਿੰਨਮੋ ਬੈਠਤ ਪਇਓ ਸੰਦੇਹੋ,
ਉਹਨਾਂ ਵਿੱਚ ਬੈਠਿਆਂ ਸਾਡੇ ਮਨਾਂ ਚ ਸੰਦੇਹ ਪੈਦਾ ਹੋਇਆ। ਜਦੋਂ ਵਿਵੇਕਹੀਣੇ ਬੰਦੇ ਆਪਸ ਝਗੜਦੇ ਹੈ ਉਹਨਾਂ ਵਿੱਚ, ਜਿਹੜੇ ਆਮ ਜਗਿਆਸੂ ਸ਼ਰਧਾਲੂ ਬੈਠੇ ਹੁੰਦੇ ਨੇ ਉਹਨਾਂ ਚ ਸੰਸਾ ਪੈਦਾ ਹੋ ਜਾਂਦਾ ਵੀ ਆਹ ਸਹੀ ਹੈ ਕਿ ਆਹ ਸਹੀ ਹੈ। ਜਦੋਂ ਵਿਵੇਕਹੀਣੇ ਬੰਦਿਆਂ ਦਾ ਝਗੜਾ ਸੁਣਨਗੇ ਤੇ ਹੁਣ ਇੱਕ ਸ਼ਰਧਾਲੂ ਬੰਦਾ ਜਿਹੜਾ ਬਿਲਕੁਲ ਨਵਾਂ ਕੋਰਾ ਕਾਗਜ਼ ਹੈ ਉਹ ਦੁਬਧਾ ਚ ਪੈ ਜਾਏਗਾ ਵੀ ਆਹ ਗਿਆਨੀ ਸਹੀ ਕਹਿ ਰਿਹਾ ਕਿ ਆਹ ਗਿਆਨੀ ਸਹੀ ਕਹਿ ਰਿਹਾ ਉਹ ਉਸ ਵੇਲੇ ਕਿਉਂਕਿ ਉਹ ਤਾਂ ਸ਼ਰਧਾਲੂ ਹੈ ਉਹ ਦੋਨਾਂ ਵੱਲ ਵੇਖਦਾ ਕਹਿੰਦੇ ਜੀ ਸਾਡੇ ਮਨ ਚ ਵੀ ਸੰਸਾ ਆ ਗਿਆ ਇਹ ਵੇਖ ਕੇ ਵਿਵੇਕਹੀਣ ਲੋਕਾਂ ਦਾ ਝਗੜਾ ਵੇਖ ਕੇ ਉਹਨਾਂ ਦਾ ਝਗੜਾ ਸੁਣ ਕੇ ਸਾਡੇ ਅੰਦਰ ਸਭ ਪੈਦਾ ਹੋਇਆ
ਤੁਮ ਸਰਬੱਗ ਸੋ ਉੱਤਰ ਦੇਹੂ
ਮਹਾਰਾਜ ਜੀ ਤੁਸੀਂ ਉਹ ਸਰਬੱਗ ਤੁਸੀਂ ਸਾਡੇ ਹਰ ਸੰਸੇ ਦਾ ਜਵਾਬ ਦੇ ਸਕਦੇ ਹੋ ਸਾਡੇ ਹਰੇਕ ਸੰਦੇਹ ਦੀ ਨਿਰਵਿਰਤੀ ਕਰ ਸਕਦੇ ਹੋ
ਕੀਤਕ ਗੁਰ ਨਾਨਕ ਅਵਤਾਰ
ਮਹਾਰਾਜ ਝਗੜਾ ਅਸੀਂ ਇਹ ਸੁਣਿਆ ਕਈ ਲੋਕ ਬਹੁਤ ਪ੍ਰਕਾਰ ਦੇ ਨੇ ਉਹ ਲੋਕ ਆਪੋ ਚ ਗੱਲਾਂ ਕਰਦੇ ਨੇ ਝਗੜਾ ਕਰਦੇ ਕੁਝ ਕਹਿੰਦੇ ਨੇ ਕਿ ਜੋ ਗੁਰੂ ਨਾਨਕ ਸਾਹਿਬ ਨੇ ਉਹ ਅਵਤਾਰ ਹਨ
ਜਨਕਾਦਿਕ ਕੀ ਕਰੇ ਉਚਾਰ
ਕੀ ਕਹਿੰਦੇ ਨੇ ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜਨਕ ਦਾ ਅਵਤਾਰ ਸੀ ਕਈ ਝਗੜਾ ਕਿਉਂਕਿ ਲੋਕ ਭਾਂਤ ਭਾਂਤਦੇ ਨੇ ਸਾਰੋ ਆਪੋ ਆਪਣੇ ਤਰੀਕਿਆਂ ਨਾਲ ਗੱਲ ਕਰਦੇ ਕਈ ਲੋਕ ਮਹਾਰਾਜ ਜੀ ਬਹਿਸ ਕਰਦਿਆਂ ਝਗੜਾ ਕਰਦਿਆਂ ਕਹਿੰਦੇ ਹੈ ਵੀ ਗੁਰੂ ਨਾਨਕ ਸਾਹਿਬ ਅਖੇ ਜੀ ਜਨਕ ਦਾ ਅਵਤਾਰ ਸਨ ਹਾਂਜੀ
ਕੀਤਕ ਕਈ ਬਿਸ਼ਨ ਕੋ ਰੂਪ
ਕਈ ਅੱਗੋਂ ਝਗੜਾ ਕਰਦਿਆਂ ਕਹਿੰਦੇ ਨਹੀਂ ਨਹੀਂ ਗੁਰੂ ਨਾਨਕ ਸਾਹਿਬ ਵਿਸ਼ਨੂੰ ਦਾ ਅਵਤਾਰ ਸੀ ਇਹ ਝਗੜਾ ਲੋਕਾਂ ਚ ਉਦੋਂ ਚੱਲਦਾ ਸੀ ਆਮ ਕਿਉਂਕਿ ਨਵਾਂ ਪੰਥ ਚੱਲਿਆ ਸੀ ਗੁਰੂ ਨਾਨਕ ਸਾਹਿਬ ਦਾ ਤੇ ਲੋਕਾਂ ਦੇ ਆਪੋ ਆਪਣੇ ਅੰਦਾਜ਼ੇ ਸੀ ਉਹ ਲੋਕ ਝਗੜਦੇ ਸਨ ਆਪਸ ਵਿੱਚ ਕੋਈ ਕਹੇ ਜੀ ਜਨਕ ਦਾ ਅਵਤਾਰ ਨੇ ਕੋਈ ਕਹਿਣ ਲੱਗੇ ਜੀ ਨਹੀਂ ਉਹ ਵਿਸ਼ਨੂੰ ਦਾ ਅਵਤਾਰ ਸਨ
ਧਰ ਕਰ ਕੀਨੇ ਚਲਤੇ ਅਨੂਪ
ਉਹਨਾਂ ਨੇ ਅਵਤਾਰ ਧਾਰਨ ਕਰਕੇ ਸੰਸਾਰ ਵਿੱਚ ਅਨੇਕ ਤਰ੍ਹਾਂ ਦੇ ਚਲਤ ਕੀਤੇ ਨੇ ਕੌਤਕ ਕੀਤੇ ਨੇ
ਇਤਿਆਦਿਕ ਬੋ ਕਹੀ ਬਨਾਏ
ਬਹੁਤ ਗੱਲਾਂ ਕਰਦੇ ਲੋਕ ਪਤਾ ਨੀ ਕੀ ਗੱਲਾਂ ਕਰਦੇ ਕੋਈ ਕਾਹਦਾ ਅਵਤਾਰ ਕਹਿੰਦਾ ਸਤਿਗੁਰਾਂ ਨੂੰ ਕੋਈ ਕਾਹਦਾ ਅਵਤਾਰ ਕਹਿੰਦਾ ਏਦਾਂ ਗੱਲਾਂ ਕਰਕੇ ਆਪਸ ਵਿੱਚ ਲੜਦੇ ਵੀ ਨੇ ਕਈ ਇੱਕ ਕਹਿੰਦਾ ਮੈਂ ਸਹੀ ਹਾਂ ਦੂਜਾ ਕਹਿੰਦਾ ਮੈਂ ਸਹੀ ਹਾਂ ਮਹਾਰਾਜ ਅਸੀਂ ਬੈਠੇ ਸੁਣਦੇ ਸੀ ਹੁਣ ਸਾਡੇ ਅੰਦਰ ਸੰਦੇਹ ਬਣਿਆ ਹੋਇਆ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਿਹਦਾ ਅਵਤਾਰ ਮੰਨੀਏ ਵੀ ਉਹ ਕਿਹਦਾ ਅਵਤਾਰ ਹਨ
ਨਿਰਣੇ ਬਾਤ ਨਹੀਂ ਹਮ ਪਾਏ
ਮਹਾਰਾਜ ਸਾਡੇ ਅੰਦਰ ਨਿਰਣਾ ਨਹੀਂ ਹੋ ਪਾ ਰਿਹਾ ਅਸੀਂ ਨਿਸ਼ਚਾ ਨਹੀਂ ਕਰ ਪਾ ਰਹੇ ਕਿਉਂਕਿ ਅਸੀਂ ਤਾਂ ਨਵੇਂ ਹਾਂ ਹਾਲੇ ਅੱਜ ਆਏ ਹਾਂ ਤੁਹਾਡੀ ਸ਼ਰਨ ਚ ਸਿੱਖੀ ਧਾਰਨ ਕਰਨ ਲਈ ਪਹਿਲਾਂ ਲੋਕਾਂ ਦੀ ਜ਼ੁਬਾਨੀ ਏਦਾਂ ਦੀਆਂ ਗੱਲਾਂ ਅਸੀਂ ਸੁਣੀਆਂ ਹੋਈਆਂ ਨੇ ਪਰ ਸਾਡੇ ਮਨ ਚ ਨਿਰਣਾ ਨਹੀਂ ਹੋ ਪਾ ਰਿਹਾ ਕਿ ਗੁਰੂ ਨਾਨਕ ਸਾਹਿਬ ਕਿਸ ਦਾ ਅਵਤਾਰ ਸਨ
ਕਿਰਪਾ ਕਰੋ ਅਬ ਆਪ ਬਤਾਵੋ
ਮਹਾਰਾਜ ਆਪ ਜੀ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਦੱਸੋ ਕਿ ਧੰਨ ਗੁਰੂ ਨਾਨਕ ਸਾਹਿਬ ਕਿਹਦਾ ਅਵਤਾਰ ਹਨ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਕਿਸ ਦਾ ਅਵਤਾਰ ਹਨ
ਕਹਿ ਅਵਤਾਰ ਭੇਦ ਸਮਝਾਵੋ
ਇਹ ਅਵਤਾਰ ਦਾ ਭੇਦ ਕਹਿ ਕੇ ਸਾਨੂੰ ਆਪ ਜੀ ਸਮਝਾਣਾ ਕਰੋ
ਸੁਣ ਕਰ ਉਪਜੇ ਸਿਦਕ ਹਮਾਰੇ
ਮਹਾਰਾਜ ਜੀ ਜਦੋਂ ਤੁਸੀਂ ਸਾਨੂੰ ਬਚਨ ਸੁਣਾਓਗੇ ਤੁਹਾਡੇ ਬਚਨ ਸੁਣ ਕੇ ਸਾਡੇ ਮਨ ਚ ਸਿਦਕ ਬਣ ਜਾਏਗਾ ਭਰੋਸਾ ਬਣ ਜਾਏਗਾ ਕਿਉਂਕਿ ਤੁਹਾਡੇ ਬਚਨ ਤਾਂ ਪ੍ਰਮਾਣਕ ਹੋਣਗੇ ਜੋ ਤੁਸੀਂ ਕਹੋਗੇ ਉਹੀ ਵਾਸਤਵਿਕ ਨੇ ਉਹੀ ਸੱਤ ਨੇ ਸਾਡੇ ਅੰਦਰ ਤੁਹਾਡੇ ਬਚਨ ਸੁਣ ਕੇ ਸਿਦਕ ਤੇ ਭਰੋਸਾ ਬਣੇਗਾ
ਪਰੇ ਪੰਥ ਸੁਖ ਪ੍ਰਾਪਤ ਸਾਰੇ
ਔਰ ਅਸੀਂ ਆਪ ਜੀ ਦੇ ਦੱਸੇ ਮਾਰਗ ਤੇ ਚੱਲ ਕੇ ਸਰਬ ਸੁਖਾਂ ਦੀ ਪ੍ਰਾਪਤੀ ਕਰਾਂਗੇ
ਚਿਰੰਕਾਲ ਕੋ ਇਹ ਸੰਦੇਹੋ
ਮਹਾਰਾਜ ਜੀ ਸਾਡੇ ਦਿਲਾਂ ਵਿੱਚ ਬੜੇ ਲੰਮੇ ਅਰਸੇ ਤੋਂ ਬੜੇ ਲੰਮੇ ਸਮੇਂ ਤੋਂ ਇਹ ਸੰਦੇਹ ਬਣਿਆ ਹੋਇਆ ਬੜੇ ਲੰਮੇ ਸਮੇਂ ਤੋਂ ਸਾਡੇ ਹਿਰਦੇ ਚ ਸੰਸਾ ਬਣਿਆ ਹੋਇਆ
ਬਹੁਤ ਨਰਨ ਕੈ ਮੀਟੋ ਇਹੋ
ਮਹਾਰਾਜ ਕਿਰਪਾ ਕਰੋ ਸਾਹਿਬ ਜੀ ਦਇਆ ਕਰਕੇ ਇਹ ਸੰਦੇਹ ਕੱਲਾ ਸਾਡੇ ਅੰਦਰ ਨਹੀਂ ਬਹੁਤਿਆਂ ਦੇ ਦਿਲਾਂ ਚ ਤਾਂ ਹੀ ਤਾਂ ਲੋਕ ਵੱਖੋ ਵੱਖਰੀਆਂ ਗੱਲਾਂ ਕਰਦੇ ਆ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਇੱਕ ਵਾਰ ਤੁਸੀਂ ਦੱਸ ਦਿਓਗੇ ਤੇ ਉਹ ਲਾਸਟ ਬਚਨ ਹੋਵੇਗਾ ਅਖੀਰਲਾ ਸੱਤ ਹੋਵੇਗਾ ਸਾਡੇ ਲਈ ਉਸ ਤੋਂ ਪਰੇ ਸਾਡੇ ਲਈ ਕੋਈ ਸੱਤ ਨਹੀਂ ਹੋਵੇਗਾ ਆਪ ਜੀ ਕਿਰਪਾ ਕਰਕੇ ਸਾਡਾ ਹੀ ਸੰਦੇਹ ਨਹੀਂ ਆਏ ਬਹੁਤ ਲੋਕਾਂ ਦਾ ਸੰਦੇਹ ਹੈ ਉਹ ਮਿਟਾ ਦਿਓ ਦੂਰ ਕਰ ਦਿਓ
ਸ਼੍ਰੀ ਅਰਜਨ ਸੁਨ ਗਿਰਾ ਬਖਾਨੀ
ਸੁਣ ਕੇ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ
ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ
ਮਹਾਰਾਜ ਜੀ ਕਹਿਣ ਲੱਗੇ ਸਿੱਖੋ ਸੁਣੋ ਭਾਈ ਨਿਹਾਲੂ ਜੀ ਭਾਈ ਤੁਲਸੀਆ ਜੀ ਸੁਣੋ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਣਾਂ ਦੀ ਖਾਨ ਹਨ ऐसा कोई गुण नहीं जो उन्हां विच नहीं पाया जांदा। हर एक गुण दे ओ मालक ने स्वामी हन।
नीत नीत जिसको कै वेद,
अकाल पुरख दा जेड़ा स्वरूप वेदां च शास्त्रां च धर्म ग्रंथां च महापुरशां ऋषियां मुनियां तपस्वियां वालों कहा गया ना भी नेत नेत ना इति ना परमेश्वर दे स्वरूप बारे ना पार ब्रह्म बारे धर्म ग्रंथ गुरबाणी विच भी ये वचन कहे ने नेत ना इति ना इति नेत नेत जिस वेद बतावै जिस पार ब्रह्म परमेश्वर दे स्वरूप बारे नेत नेत कहा जांदा भी नेत ते इति दो शब्द हुंदे है। अक्सर तुसी किताबां ते पुस्तकां दे अखीर विच लिखिया पढ़िया होवेगा इति किताब लिखदा कोई लिखारी अखीर च लिख दिंदा इति इति दा मतलब हुंदा भी बस इत्थे हुण समाप्ति इस तों अगे नहीं। एक शब्द लिखिया हुंदा जिहड़े अकाल पुरख दी सिफत संबंधी ग्रंथ ने उहनां विच उहनां दे अखीर च लिखिया हुंदा नेत नेत दा मतलब हुंदा ना इति नन्ना जिहड़ी सियारी आ ना तत्ते नूं लगी हुई उहदे विच ईड़ी शब्द व्याकरण मुताबक लुपत है तो सियारी दी ईड़ी बन जाएगी ना इति इत्थे बस नहीं भी जिन्ना लिख दिता है परमेश्वर दा स्वरूप होर भी परे तो परे है। तदे एडा वड्डा महान ग्रंथ लिख के अखीर च पंजवें पातशाह लिखदे आ तेरा कीता जातो नाही कहिंदे ना समझो भी मैं अंत पा लिया अखीर च भी कहिंदे तेरा कीता जातो नाही हे प्रभु तेरे कीते नूं भी मैं नहीं जाणिया ते तेनू जानना तां परे दी खेड है। उहदे कीते नूं नहीं जाण सकदे असीं तां आ प्रकिरति परमेशर दी कीती आ कदे इहनूं समझण दा यतन करिए। एक छोटा जिहा फुल लै के भी तुसीं गौ नाल वेखो ते उहदी प्रकिरति नूं भी नहीं समझ सकदे एक फुल नूं भी। कबीर जी जैसे महापुरखां ने जदों उस फुल नूं वेख्या ते उहनां ने कितना विशाल रूप उस फुल दा वर्णन कीता उह कहिंदे ब्रह्म पाती बिशन डारी फूल शंकर देओ तीन देव प्रतख तोरै करह किसकी सेव। ब्रह्म पाती ब्रह्मा इहदे पत्तियां विच वस रिहा बिशन डारी इहदियां डालियां च विष्णु है बिशन डारी फूल शंकर देओ ते फुल दे रूप च शंकर भगवान जी चमक रहे ने प्रकाश रहे ने तिन्ना देवतियां नूं प्रतख तोड़दियां मालने ते सेवा किहदी कर रही है। एक फुल दी प्रकिरति नूं भी संपूर्ण रूप च समझ नहीं सकदे केड़ी शक्ति है जिहड़ी उहदे च सुगंधी भर रही है। उत्थे ही एक घा दा बूटा पैदा हुंदा उहदे च सुगंधी नहीं लागे फुल दा बूटा उहदे च सुगंधी है। उत्थे ही गन्ने दा बूटा लगा ते गन्ने च मिठास है लागे निम भरी है ते उह कड़त्तण नाल भरी है अक कड़त्तण नाल भरिया कोड़ तुमा कड़त्तण नाल भरिया उसे जमीन चो उथों ही वह रस लै रहा उथों ही सारी प्रकिरति सब कुछ उथों उन्हां नूं प्राप्त हो रहा है। पर ऐसी केड़ी शक्ति है भी एक नूं मिठा ते एक नूं कौड़ा बना रही है। परमात्मा की बनाई प्रकिरति की एक छोटी जी निकी जी कीड़ी लै लो उस कीड़ी का भी संपूर्ण रूप में थौ टिकाणा नहीं जाणिया जा सकता। पर जे मान लो किसी ने शरीर रूप दे विच किसी जानवर दे पशु दे मनुख दे शरीर का अंत पा भी लिया हो हालांकि मनुखी शरीर का तो अंत ही नहीं कोई पा सकया भावें विज्ञान बहुत तरक्की कर गई इको मनुख दोनों नूं इको जी बीमारी इको जी बीमारी नाल पीड़ित एक दो चार दिन च राजी होकर ठीक हो जाता एक उस बीमारी नाल मर जाता ऐसा की है। वो केड़ी एहो जी इम्यूनिटी शक्ति है उस मनुख विच जिहड़ी एक च है दूजे च नहीं है उहदे लई भावें बहुत सारे यतन करे। तो अकाल पुरख की बनाई इस प्रकिरति का भी अंत नहीं है शरीर का कोई अंत पा भी लवे जान भी लवे फिर मनुखी नेचर का मनुखी सुभाव का ਜਾਨਵਰਾਂ ਤੇ ਪਸ਼ੂਆਂ ਦੇ ਸੁਭਾਵ ਦੇ ਉੱਤੇ ਬੜੀਆਂ ਬੜੀਆਂ ਰਿਸਰਚਾਂ ਹੋਈਆਂ ਵੀ ਇਹਨੂੰ ਵੇਖੀਏ, ਇਹਨੂੰ ਪਰਖਣ ਦਾ ਵੇਖੀਏ, ਯਤਨ ਕਰੀਏ, ਪਰ ਉਹਦਾ ਵੀ ਅੰਤ ਨਹੀਂ ਪੈ ਸਕਿਆ। ਤੂੰ ਪਰੇ ਤੋਂ ਪਰੇ ਖੇਡ ਹੈ, ਤੇ ਜੇ ਉਹਦੀ ਬਣਾਈ ਪ੍ਰਕਿਰਤੀ ਦਾ ਅੰਤ ਨਹੀਂ, ਤੇ ਜਿਸ ਦੇ ਇੱਕ ਰੋਮ ਚ ਇਹੋ ਜਿਹੇ ਕਰੋੜਾਂ ਬ੍ਰਹਿਮੰਡ ਨੇ, ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ?
ਸਤਿ ਸ੍ਰੀ ਅਕਾਲ।
ਕਰੋੜਾਂ ਬ੍ਰਹਿਮੰਡ ਜਿਸ ਦੇ ਇੱਕ ਇੱਕ ਰੋਮ ਚ ਵਸਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਖਾਲਸੇ ਪੰਥ ਦੇ, ਗੁਰੂ ਨਾਨਕ ਸਾਹਿਬ ਦੇ ਪੰਥ ਦੇ ਮਹਾਨ ਆਚਾਰਿਆ ਵੇਦ ਵਿਆਸ ਨੇ, ਭਾਈ ਗੁਰਦਾਸ ਜੀ, ਉਹ ਕਹਿੰਦੇ ਹੈ ਕਿ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਕਿਵੇਂ ਜਾਣੀ। ਏਕ ਬ੍ਰਹਿਮੰਡ ਕੀ ਬਿਥਾਰ ਕਥਾ ਹੈ, ਏਕ ਬ੍ਰਹਿਮੰਡ ਕੀ ਬਿਥਾਰ ਕਥਾ ਹੈ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀ ਹੈ। ਭਾਈ ਗੁਰਦਾਸ ਜੀ ਕਹਿੰਦੇ ਇੱਕ ਬ੍ਰਹਿਮੰਡ ਦੀ ਵਿਥਾਰ ਕਥਾ, ਇਹੋ ਜਿਹੀਆਂ ਖਬਰੇ ਕਹਿੰਦੇ ਕਰੋੜਾਂ ਗਲੈਕਸੀਆਂ ਨੇ, ਇੱਕ ਬ੍ਰਹਿਮੰਡ ਦੇ ਵਿੱਚ ਕਿੰਨਾ ਕੁਝ ਹੈ, ਇਹਦਾ ਅੰਤ ਨਹੀਂ ਹੈ, ਅੰਤ ਨਹੀਂ। ਬਿਜਲੀ ਦੀ ਸਪੀਡ ਜਿੰਨੀ ਕੋਈ ਸਪੀਡ ਵਾਲਾ, ਕਿ ਜਿਵੇਂ ਬਿਜਲੀ ਸੁੱਚ ਦਬਦਿਆਂ ਬਲਬ ਤੱਕ ਜਾਂਦੀ, ਜਿੰਨੀ ਸਪੀਡ ਹੈ, ਇੰਨੀ ਸਪੀਡ ਵਾਲਾ ਕੋਈ ਯਾਨ ਤਿਆਰ ਹੋ ਜਾਏ, ਉਹ ਚੱਲੇ ਇੰਨੀ ਤੇਜ਼ੀ ਨਾਲ, ਇੱਕ ਗਲੈਕਸੀ ਚੋਂ ਦੂਜੀ ਗਲੈਕਸੀ ਤੱਕ ਜਾਣ ਲਈ ਉਹਨੂੰ ਸੈਂਕੜੇ ਸਾਲ ਲੱਗ ਜਾਂਦੇ ਹੈ, ਇੰਨੀ ਰਫਤਾਰ ਨਾਲ ਚੱਲੇ, ਫਿਰ ਵੀ ਅੰਤ ਨਹੀਂ ਪੈਂਦਾ। ਤੂੰ ਐਸੀਆਂ ਪਤਾ ਨਹੀਂ ਕਿਤਨੀਆਂ ਕੁ ਬ੍ਰਹਿਮੰਡਾਂ ਦੇ ਨਿੱਕੇ ਨਿੱਕੇ, ਉਸ ਅਕਾਲ ਪੁਰਖ ਦੇ ਕਰੋਮ ਦੇ ਵਿੱਚ ਕਿਤਨੇ ਹੀ ਇਹ ਕਰੋੜਾਂ ਬ੍ਰਹਿਮੰਡ ਨੇ, ਤੇ ਫਿਰ ਉਹਨੂੰ ਕਿਵੇਂ ਜਾਣੀਏ? ਉਹ ਤਾਂ ਬੇਅੰਤ ਹੈ, ਉਹਨੂੰ ਜਾਣਿਆ ਨਹੀਂ ਜਾ ਸਕਦਾ, ਉਹਦੇ ਚ ਇੱਕ ਮਿਕ ਹੋਇਆ ਜਾ ਸਕਦਾ, ਅਭੇਦ ਹੋਇਆ ਜਾ ਸਕਦਾ। ਸਮੁੰਦਰ ਨੂੰ ਉਲੱਦਣ ਵਾਸਤੇ ਇੱਕ ਬੱਚਾ ਹੱਥ ਚ ਕਟੋਰਾ ਲੈ ਕੇ ਖਲੋਤਾ, ਰੋਈ ਜਾਂਦਾ ਸਮੁੰਦਰ ਕੰਢੇ। ਦੁਨੀਆਂ ਦਾ ਮਹਾਨ ਦਾਰਸ਼ਨਿਕ ਵਿਦਵਾਨ ਸ਼ੁਕਰਾਤ ਟੁਰਿਆ ਜਾਂਦਾ, ਪੁੱਛਦਾ ਉਸ ਬੱਚੇ ਨੂੰ ਕਿਉਂ ਰੋਣਾ? ਕਹਿੰਦਾ ਇਹ ਸਮੁੰਦਰ ਕਟੋਰੇ ਚ ਭਰਨਾ ਚਾਹੁੰਦਾ, ਪਰ ਇਹਦੇ ਚ ਭਰਦਾ ਨਹੀਂ, ਜਿੰਨਾ ਭਰਦਾ ਪਾਣੀ ਫਿਰ ਸਮੁੰਦਰ ਚ ਉਦੇ ਦਾ ਉਹਨਾਂ ਘਟਦਾ ਹੀ ਨਹੀਂ ਇਹਦੇ ਚ। ਸ਼ੁਕਰਾਤ ਸੋਚਣ ਲੱਗਾ ਵੀ ਸਮੱਸਿਆ ਦਾ ਮੇਰੀ ਵੀ ਇਹੀ ਹੈ, ਸਮਾਧਾਨ ਕੋਈ ਨਹੀਂ ਇਹਦਾ, ਮੈਂ ਵੀ ਦਿਮਾਗ ਰੂਪੀ ਛੋਟੇ ਜਿਹੇ ਕਟੋਰੇ ਚ ਰੱਬ ਰੂਪੀ ਸਮੁੰਦਰ ਨੂੰ ਭਰਨਾ ਚਾਹੁੰਦਾ, ਅੰਤ ਉਹਦਾ ਵੀ ਨਹੀਂ ਪੈਂਦਾ। ਇੱਕਦਮ ਉਹ ਬੱਚਾ ਬੋਲਿਆ, ਕਹਿੰਦਾ ਮੈਨੂੰ ਲੱਭ ਗਿਆ ਸਵਾਲ ਦਾ ਜਵਾਬ। ਸ਼ੁਕਰਾਤ ਬੜੇ ਜਗਿਆਸਾ ਨਾਲ, ਛੇਤੀ ਦੱਸ ਕੀ ਲੱਭਾ ਤੈਨੂੰ? ਕਹਿੰਦਾ ਇਹ ਸਮੁੰਦਰ ਮੇਰੇ ਕਟੋਰੇ ਚ ਨਹੀਂ ਸਮਾ ਸਕਦਾ, ਕਟੋਰਾ ਸਮੁੰਦਰ ਚ ਸੁੱਟਿਆ। ਕਹਿੰਦਾ ਇਹ ਕਟੋਰਾ ਇਸ ਸਮੁੰਦਰ ਚ ਜ਼ਰੂਰ ਸਮਾ ਸਕਦਾ। ਬ੍ਰਹਮ ਦਾ ਅੰਤ ਨਹੀਂ ਪੈਂਦਾ, ਪਰ ਉਸ ਬ੍ਰਹਮ ਚ ਮਿਲ ਕੇ ਅਸੀਂ ਆਪਣਾ ਅੰਤ ਕਰ ਸਕਦੇ ਹਾਂ। ਜਦੋਂ ਆਪਣਾ ਅੰਤ ਹੋ ਗਿਆ ਤੇ ਬੇਅੰਤ ਵਿੱਚ ਇੱਕਮਿਕ ਹੋ ਜਾਵਾਂਗੇ। ਤੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ ਨੇਤ ਹੈ ਨਾ ਇਤੀ, ਕਹਿੰਦੇ ਵੇਦ ਵੀ ਜਿਸ ਨੂੰ ਨੇਤ ਨੇਤ ਕਹਿ ਕੇ ਸੰਬੋਧਨ ਕਰਦੇ ਹਨ।
ਸਭ ਥੱਕ ਰਹੀ ਨਾ ਪਾਇਓ ਭੇਦ,
ਥੱਕ ਗਏ ਸਭ ਪਰ ਉਹਦਾ ਭੇਦ ਨਹੀਂ ਪਾ ਸਕੇ। ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਉਹਦਾ ਅੰਤ ਨਹੀਂ ਪਾ ਸਕੇ।
ਬ੍ਰਹਮਾ ਸ਼ਿਵ ਸਨਕਾ ਦਿਕ ਸਾਰੇ,
ਬੜੇ ਬੜੇ ਦੇਵ ਸ਼ਕਤੀਆਂ ਹੋਈਆਂ, ਏਕ ਸ਼ਿਵ ਭਏ ਇਕ ਗਏ ਇਕ ਫੇਰ ਭਏ, ਰਾਮਚੰਦ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਸ਼ਿਵ ਸੇ ਤਪੱਸੀ ਆਦਿ ਕਿਤਨੇ ਹੀ ਨੇ ਜੋ ਅੰਤ ਪਾਣਾ ਚਾਹੇ ਨਹੀਂ ਪਾ ਸਕੇ।
ਬੁੱਧ ਕਰ ਬਲ ਕਰ ਖੋਜ ਤਹਾਰੇ,
ਬੁੱਧੀ ਕਰਕੇ ਬਲ ਕਰਕੇ ਖੋਜਦਿਆਂ ਖੋਜਦਿਆਂ ਹਾਰ ਗਏ, ਖੋਜ ਤਰੇ ਖੋਜ ਥੱਕੇ ਸਭ ਹੀ ਖੁਜੀਆ ਸੁਰ। ਕਲਗੀਧਰ ਕਹਿੰਦੇ ਬੜੇ ਬੜੇ ਖੋਜਣ ਵਾਲੇ ਜਿਹੜੇ ਸਾਨੂੰ ਥੱਕ ਗਏ ਹਾਰ ਗਏ।
ਨਾਮ ਸਹੰਸਰ ਸ਼ੇਸ਼ ਨਿਤ ਕਹੇ,
ਦੱਸੋ ਭਲਾ ਸ਼ੇਸ਼ ਨਾਗ ਜਿੰਨੇ ਨਾਮ ਕਿਹੜਾ ਲੈਂਦਾ ਹੋਣਾ ਪਰਮੇਸ਼ਰ ਦੇ, ਹਜ਼ਾਰਾਂ ਨਾਮ ਰੋਜ਼ ਸ਼ੇਸ਼ ਨਾਗ ਆਪਣੀ ਰਸਨਾ ਤੋਂ ਲੈਂਦਾ ਅਕਾਲ ਪੁਰਖ ਦੇ ਨਵੇਂ।
ਜਿਸ ਕੋ ਗੁਣ ਕੇ ਅੰਤ ਨ ਲਹੇ,
ਹਜ਼ਾਰਾਂ ਨਾਂ ਲੈ ਕੇ ਵੀ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਲੈਂਦਾ, ਅੰਤ ਨਹੀਂ ਪੈਂਦਾ।
ਪਾਪਨ ਪਾਰ ਅਧੀਰਜ ਧਰਨੀ,
ਕਹਿੰਦੇ ਪਾਪਾਂ ਉਹ ਅਕਾਲ ਪੁਰਖ ਐਸਾ ਜੋ ਬ੍ਰਹਮ ਹੈ ਪਰਮੇਸ਼ਰ ਹੈ ਉਹਨੇ ਵੇਖਿਆ, ਕੀ ਵੇਖਿਆ ਕਿ ਇਹ ਧਰਤੀ ਪਾਪਾਂ ਦੇ ਨਾਲ ਭਾਰਾ ਕ੍ਰਿਤ ਹੋ ਗਈ। ਪਾਪ ਕਰਮਾਂ ਨਾਲ ਇਹ ਧਰਤੀ ਦੱਬਣ ਲੱਗੀ ਹੈ। ਜੀਵ ਅਕਿਰਤ ਕਣ ਹੋ ਕੇ ਧਰਤੀ ਤੇ ਭਾਰ ਬਣ ਗਏ ਨੇ।
ਬਹੁ ਗਿਣਤੀ ਬਿਨਤੀ ਕਰ ਕਰਨੀ,
ਧਰਤੀ ਨੇ ਪਾਪਾਂ ਨਾਲ ਗ੍ਰਸੀ ਹੋਈ ਜਾਣ ਕੇ ਆਪਣੇ ਆਪ ਨੂੰ ਅਕਾਲ ਪੁਰਖ ਅੱਗੇ ਬੇਨਤੀਆਂ ਕੀਤੀਆਂ। ਕਲ ਬਲ ਹੋਈ ਮੇਦਨੀ, ਅਰਦਾਸ ਕਰੈ ਲਿਵ ਲਾਏ। ਇਹ ਧਰਤੀ ਭਾਰਾ ਕ੍ਰਿਤ ਹੋ ਕੇ ਪਾਪਾਂ ਨਾਲ ਇਹਨੇ ਅਕਾਲ ਪੁਰਖ ਦੇ ਨਿਰੰਕਾਰ ਦੇ ਚਰਨਾਂ ਚ ਬੇਨਤੀਆਂ ਕੀਤੀਆਂ, ਅਰਦਾਸਾਂ ਕੀਤੀਆਂ।
ਜੋਗ ਜਗ ਤਪ ਸ਼ਕਤ ਨਰਈ,
ਧਰਤੀ ਨੇ ਬੇਨਤੀ ਕੀਤੀ, ਹੇ ਵਾਹਿਗੁਰੂ, ਮੇਰੇ ਤੇ ਨਾ ਯੋਗ ਰਿਹਾ, ਨਾ ਯੱਗ ਰਿਹਾ, ਨਾ ਤਪ ਰਿਹਾ, ਨਾ ਪੂਜਾ ਰਹੀ ਹੈ, ਨਾ ਅਰਚਨਾ ਰਹੀ ਹੈ, ਇਹਦੀ ਸ਼ਕਤੀ ਮੇਰੇ ਤੋਂ ਖਤਮ ਹੋ ਗਈ ਹੈ।
ਸ਼ੁਭ ਕਰਮਨ ਬਿਨ ਨਰਗਤ ਲਈ,
ਜੀਵ ਸ਼ੁਭ ਕਰਮਾਂ ਤੋਂ ਬਿਨਾਂ ਨਰਕਗਾਮੀ ਹੋ ਰਹੇ ਨੇ।
ਮੋਏ ਅਲੰਬ ਅਬ ਦੀਜੈ ਕੋਈ,
ਹੇ ਵਾਹਿਗੁਰੂ, ਇੱਕ ਚਰਨ ਪਰ ਟਿਕਾ ਨਾ ਜਾਈ। ਇੱਕ ਪੈਰ ਰਹਿ ਗਿਆ ਸੀ ਕਲਯੁਗ ਵਿੱਚ ਮੇਰਾ, ਸੱਤ ਦਾ, ਉਹਦੇ ਤੇ ਵੀ ਹੁਣ ਟਿਕਿਆ ਨਹੀਂ ਪਿਆ ਜਾਂਦਾ, ਮੈਂ ਗਰਕ ਹੁੰਦੀ ਜਾ ਰਹੀ ਹਾਂ। ਵਾਹਿਗੁਰੂ ਮੈਨੂੰ ਅਲੰਬ ਦਿਓ। ਅਲੰਬ ਕਹਿੰਦੇ ਆਸਰੇ ਨੂੰ। ਹੇ ਅਕਾਲ ਪੁਰਖ ਜੀ, ਆਪ ਜੀ ਮੈਨੂੰ ਆਸਰਾ ਦਿਓ।
ਜਿਸ ਤੇ ਥਿਰੋਂ ਧੀਰ ਉਰ ਹੋਈ,
ਜਿਹਦੇ ਨਾਲ ਮੈਂ ਟਿਕ ਜਾਵਾਂ ਔਰ ਮੈਨੂੰ ਧੀਰਜ ਦੀ ਪ੍ਰਾਪਤੀ ਹੋ ਜਾਵੇ।
ਪਾਰ ਬ੍ਰਹਮ ਅਚਰਜ ਜਿਸ ਚਰਿਤਾ,
ਕਹਿੰਦੇ ਪੁਕਾਰ ਧਰਤੀ ਨੇ ਕੀਤੀ ਅਕਾਲ ਪੁਰਖ ਦੇ ਚਰਨਾਂ ਚ, ਉਸ ਅਕਾਲ ਪੁਰਖ ਨੇ ਜਿਸ ਦੇ ਅਚਰਜ ਚਰਿੱਤਰ ਨੇ, ਵਿਸਮਾਦਮਈ ਕੌਤਕ ਹਨ।
ਸਭ ਜਗ ਕਰਤਾ ਭਰਤਾ ਹਰਤਾ,
ਜਿਹੜਾ ਸਾਰੇ ਜਗਤ ਦਾ ਕਰਤਾ ਹੈ, ਸਾਰੇ ਜਗਤ ਦਾ ਭਰਤਾ ਹੈ, ਕਰਕੇ ਸਭ ਨੂੰ ਭਰਨ ਵਾਲਾ, ਭਰਤਾ ਦਾ ਮਤਲਬ ਪਾਲਦਾ ਸਾਰਿਆਂ ਨੂੰ, ਫਿਰ ਤੀਜਾ ਹਰਤਾ, ਫਿਰ ਸਭ ਨੂੰ ਆਪਣੇ ਚ ਲੈ ਵੀ ਕਰਦਾ, ਖਤਮ ਵੀ ਕਰਦਾ। ਹਾਂਜੀ,
ਧਰਿਓ ਆਨ ਸ਼੍ਰੀ ਨਾਨਕ ਰੂਪ,
ਉਸ ਅਕਾਲ ਪੁਰਖ ਨੇ ਜਦੋਂ ਧਰਤੀ ਦੀ ਪੁਕਾਰ ਸੁਣੀ ਤੇ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਧਰਤੀ ਦੀ ਪੁਕਾਰ ਸੁਣੀ ਤੇ ਖੁਦ ਅਕਾਲ ਪੁਰਖ ਜੀ ਗੁਰੂ ਨਾਨਕ ਸਾਹਿਬ ਦਾ ਅਵਤਾਰ ਧਾਰਨ ਕਰਕੇ ਮਾਤ ਲੋਕ ਦੀ ਧਰਤੀ ਤੇ ਆਏ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਸ ਦੇ ਇੱਕ ਇੱਕ ਰੋਮ ਚ ਕਰੋੜਾਂ ਬ੍ਰਹਿਮੰਡ ਵਸਦੇ ਹੈ, ਉਸ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਜੀਵਾਂ ਨੂੰ ਦਰਸ਼ਨ ਦਿੱਤੇ। ਪੱਟਾ ਨੇ ਮਹਾਰਾਜ ਜੀ ਦੀ ਉਪਮਾ ਲਿਖਦਿਆਂ ਕਿਹਾ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਆਪ ਨਿਰੰਕਾਰ ਜੀ ਆਏ ਸਮਾਤ ਲੋਕ ਦੀ ਧਰਤੀ ਤੇ ਆਕਾਰ ਧਾਰ ਕੇ, ਜੋਤ ਰੂਪ ਹਰਿ ਆਪ, ਹਰੀ ਜਿਹੜਾ ਜੋਤੀ ਸਰੂਪ ਹੈ ਪਰਮੇਸ਼ਰ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਕਹਾਏ ਆ ਕੇ ਸਮਾਤ ਲੋਕ ਦੀ ਧਰਤੀ ਤੇ ਜੋਤੀ ਸਰੂਪ ਅਕਾਲ ਪੁਰਖ ਜੀ। ਤੋ ਹਰੀ ਨੇ, ਅਕਾਲ ਪੁਰਖ ਜੀ ਨੇ ਹੀ ਇਸ ਮਾਤ ਲੋਕ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਿਆ। ਇਸ ਕਰਕੇ ਸਿੱਖੋ, ਇਹ ਜਾਣ ਲਓ, ਜਿਹੜੇ ਲੋਕ ਕਹਿੰਦੇ ਕੋਈ ਜਨਕ ਦਾ ਅਵਤਾਰ ਕਹਿੰਦਾ, ਕੋਈ ਵਿਸ਼ਨੂੰ ਦਾ ਕਹਿੰਦਾ, ਕੋਈ ਕੁਝ, ਧੰਨ ਗੁਰੂ ਨਾਨਕ ਸਾਹਿਬ ਖੁਦ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦਾ ਸਰਗੁਣ ਅਵਤਾਰ ਹਨ।
ਸਤ ਸ੍ਰੀ ਅਕਾਲ।
ਖੁਦ ਪਾਰ ਬ੍ਰਹਮ ਪਰਮੇਸ਼ਵਰ ਜੀ ਗੁਰੂ ਨਾਨਕ ਰੂਪ ਹੋ ਕੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਕੱਤਕ ਦੀ ਪੂਰਨਮਾਸ਼ੀ ਨੂੰ 1526 ਸੰਮਤ ਬਿਕਰਮੀ ਨੂੰ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ।
ਗੁਰਸਿੱਖੀ ਉਪਜਾਈ ਅਨੂਪ,
ਜਿਨ੍ਹਾਂ ਨੇ ਇੰਨੀ ਕਿਰਪਾ ਕੀਤੀ ਕਿ ਗੁਰੂ ਕੀ ਸਿੱਖੀ ਜੋ ਅਨੂਪ ਹੈ, ਗੁਰਸਿੱਖੀ ਵੀ ਅਨੂਪ ਹੈ ਖਾਲਸਾ ਜੀ, ਗੁਰੂ ਵੀ ਅਨੂਪ ਹੈ ਤੇ ਗੁਰੂ ਕੀ ਸਿੱਖੀ ਵੀ ਅਨੂਪ ਹੈ। ਅਨੂਪ ਦਾ ਮਤਲਬ ਜਿਹਦੇ ਬਾਰੇ ਉਪਮਾ ਦੇ ਕੇ ਨਾ ਕਿਹਾ ਜਾ ਸਕੇ ਵੀ ਸਿੱਖ ਕਿਹੋ ਜਿਹਾ ਹੈ। ਜੇ ਕੋਈ ਕਹੇ ਵੀ ਸਿੱਖ ਪੰਥ ਕਿਹੋ ਜਿਹਾ ਹੈ, ਤੇ ਉਪਮਾ ਦੇ ਕੇ ਕੋਈ ਕਹੇ ਜੀ ਫਲਾਣੇ ਪੰਥ ਵਰਗਾ ਜਾਮ ਕੇ ਪੰਥ ਵਰਗਾ ਜਾਮ ਕੇ, ਨਹੀਂ ਸਿੱਖ ਪੰਥ ਸਿਰਫ ਸਿੱਖ ਪੰਥ ਵਰਗਾ ਹੀ ਹੈ, ਇਹਦਾ ਸਥਾਨੀ ਕੋਈ ਦੂਜਾ ਹੈ ਹੀ ਨਹੀਂ। ਗੁਰੂ ਕੀ ਸਿੱਖੀ ਵੀ ਅਨੂਪ ਹੈ, ਉਪਮਾ ਤੋਂ ਰਹਿਤ ਹੈ। ਹਾਂਜੀ
ਸ਼ਕਤ ਬਹੀਨ ਹੀਰ ਨਰ ਸਾਰੇ,
ਉਹ ਸਿੱਖੀ ਮਹਾਰਾਜ ਜੀ ਨੇ ਉਪਜਾਈ, ਵੇਖਿਆ ਕਿ ਕਲਯੁਗ ਦੇ ਜੀਵ ਸ਼ਕਤ ਬਿਹੂਣੇ ਨੇ, ਇਹਨਾਂ ਕੋਲੋਂ ਨਾ ਤਪ ਹੁੰਦਾ, ਇਹਨਾਂ ਕੋਲੋਂ ਨਾ ਯੱਗ ਹੁੰਦਾ, ਇਹਨਾਂ ਕੋਲੋਂ ਨਾ ਭੁੱਖਿਆ ਰਿਹਾ ਜਾਣਾ, ਨਾ ਵਰਤ ਰੱਖੇ ਜਾਣੇ ਹੈ। ਤੂੰ ਗਰੀਬ ਨਵਾਜ ਪਾਤਸ਼ਾਹ ਨੇ ਕਲਯੁਗ ਦੇ ਜੀਵ ਸ਼ਕਤ ਬਿਹੂਣੇ ਵੇਖੇ,
ਜੋਗ ਨਾ ਜਗ ਨਾ ਤਪ ਕੁਛ ਤਾਰੇ,
ਨਾ ਇਹ ਯੋਗ ਕਰ ਸਕਦੇ ਆ, ਨਾ ਇਹ ਯੱਗ ਕਰ ਸਕਦੇ ਆ, ਨਾ ਇਹ ਤਪ ਕਰਦੇ ਨੇ। ਕੋਈ ਦੇਖ ਇੱਕ ਘੰਟਾ ਬਹਿ ਕੇ ਚੌਂਕੜਾ ਮਾਰ ਕੇ ਪਾਠ ਕਰਨਾ ਔਖਾ ਹੁੰਦਾ ਇਹਨਾਂ ਨੂੰ ਤਾਂ। ਮਹਾਰਾਜ ਜੀ ਨੇ ਵੀ ਵੇਖਿਆ ਵੀ ਇੱਕ ਘੰਟਾ ਪਾਠ ਕਰਨਾ ਹੋਵੇ ਚੌਂਕੜਾ ਮਾਰ ਕੇ, ਉਹ ਵੀ ਕਈ ਪਾਸੇ ਲੈਣਗੇ, ਕਦੇ ਬੈੱਡ ਦੇ ਟਾਸਣੇ ਨਾਲ, ਕਦੇ ਘੱਟੋ ਘੱਟ ਘੰਟਾ ਦੋ ਘੰਟਾ ਤਾਂ ਆਸਣ ਲਾ ਕੇ ਭਜਨ ਕਰ ਲੈਣਾ ਚਾਹੀਦਾ ਨਾ, ਉਹ ਵੀ ਨਹੀਂ ਹੁੰਦਾ। ਤੇ ਜਦੋਂ ਤਪ ਕਰਨਾ ਪਵੇ, ਮੰਨ ਲਓ ਯੁਗਾਂ ਤਾਈਂ ਮਹੀਨਿਆਂ ਤਾਈਂ ਖਲੋਤੇ ਹੀ ਰਹਿਣਾ ਤਪ ਕਰਨ ਲਈ, ਉਹ ਕਿੱਥੇ ਕਰ ਲੈਣਾ ਸੀ ਸਾਡੇ ਵਰਗੇ ਜੀਆਂ ਨੇ। ਇਹ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਬੜਾ ਤਰਸ ਕੀਤਾ, ਉਹਨਾਂ ਵੇਖਿਆ ਵੀ ਇਹ ਤਪ ਨਹੀਂ ਕਰ ਸਕਦੇ, ਇਹ ਯੋਗ ਨਹੀਂ ਕਰ ਸਕਦੇ, ਇਹ ਯੱਗ ਨਹੀਂ ਕਰ ਸਕਦੇ।
ਯਾ ਤੇ ਗੁਰ ਸਿੱਖੀ ਕੀ ਰੀਤ,
ਇਸ ਕਰਕੇ ਸਤਿਗੁਰਾਂ ਨੇ ਕਿਰਪਾ ਕਰਕੇ ਸਾਡੇ ਲਈ ਸੁਖੈਨ ਤੇ ਸਰਲ ਮਾਰਗ ਗੁਰਸਿੱਖੀ ਦਾ ਉਹ ਤਿਆਰ ਕਰ ਦਿੱਤਾ ਕਿ ਗੁਰਸਿੱਖੀ ਦੀ ਰੀਤ ਗੁਰੂ ਨਾਨਕ ਸਾਹਿਬ ਜੀ ਨੇ ਚਲਾ ਦਿੱਤੀ।
ਜਗ ਬਿਸਤਰੀ ਵਧਤ ਬੜ ਨੀਤ,
ਗੁਰਸਿੱਖੀ ਦਾ ਵਿਸਥਾਰ ਕੀਤਾ ਜਿਹੜੀ ਸਾਰੇ ਜਗਤ ਵਿੱਚ ਵਧੀ ਫੁੱਲੀ। ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬੜਾ ਪ੍ਰਚਾਰ ਪ੍ਰਸਾਰ ਵਧਿਆ।
ਸਤਨਾਮ ਕੋ ਜਾਪ ਬਤਾਇਓ,
ਮਹਾਰਾਜ ਜੀ ਨੇ ਹਰ ਜਗ੍ਹਾ ਤੇ ਜਾ ਕੇ ਜੀਵਾਂ ਨੂੰ ਸੱਚੇ ਨਾਮ ਦਾ ਜਾਪ ਜਪਾਇਆ, ਆਖਿਆ ਨਾਮ ਜਪੋ ਪਰਮੇਸ਼ਰ ਦਾ, ਜਿੱਥੇ ਵੀ ਗਏ ਨਾਮ ਜਪਣ ਦਾ ਉਪਦੇਸ਼ ਦਿੱਤਾ।
ਦਾਨ ਸ਼ਨਾਨ ਭਾਉ ਚਿਤ ਲਾਇਓ,
ਦੂਜਾ ਦਾਨ ਵਿੱਚ ਲਾਇਆ ਵੀ ਧਰਮ ਦੀ ਕਿਰਤ ਕਰਕੇ ਵੰਡ ਛਕੋ, ਵੰਡ ਛਕਣ ਦਾ ਹੁਕਮ ਕੀਤਾ, ਨਾਮ ਜਪਣ ਦਾ ਹੁਕਮ ਕੀਤਾ, ਧਰਮ ਦੀ ਕਿਰਤ ਕਰਨ ਦਾ ਹੁਕਮ ਕੀਤਾ, ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨ ਦਾ ਹੁਕਮ ਕੀਤਾ।
ਚਾਰੋ ਬੇਦਨ ਕੋ ਤਤ ਲੀਨ,
ਗਰੀਬ ਨਵਾਜ ਸਾਹਿਬ ਜੀ ਨੇ ਜਿਹੜਾ ਤੱਤ ਸੀ ਨਾ ਬ੍ਰਹਮ ਸਵਰੂਪ ਦਾ ਤੱਤ, ਅਕਾਲ ਪੁਰਖ ਦੇ ਸਵਰੂਪ ਨੂੰ ਜਾਣਨ ਲਈ,
ਦੇਸ਼ਨ ਪਾਖਾ ਮੈਂ ਕਹਿ ਦੀਨ,
ਉਹ ਅਕਾਲ ਪੁਰਖ ਦਾ ਜਿਹੜਾ ਤਤਵ ਗਿਆਨ ਹੈ ਉਹ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ, ਜਿਹਨੂੰ ਸੁਣ ਕੇ ਗੁਰਸਿੱਖ ਸਹੀ ਤਰੀਕੇ ਨਾਲ ਸੁਖੈ ਨਹੀਂ ਸਮਝ ਸਕਣ। ਜਿਹੜਾ ਗਿਆਨ ਵੇਦਾਂ ਸ਼ਾਸਤਰਾਂ ਚ ਸੰਸਕ੍ਰਿਤ ਚ ਲਿਖਿਆ ਪੜ੍ਹਿਆ ਹੀ ਨਹੀਂ ਸੀ ਜਾਂਦਾ, ਬ੍ਰਾਹਮਣੀ ਪੜ੍ਹਦੇ ਸੀ, ਕਿਸੇ ਹੋਰ ਤਾਈਂ ਪੜ੍ਹਨ ਤੱਕ ਪਹੁੰਚਦਾ ਹੀ ਨਹੀਂ ਸੀ। ਪਾਤਸ਼ਾਹ ਨੇ ਉਹ ਬ੍ਰਹਮ ਦਾ ਜਿਹੜਾ ਮਹਾਨ ਗਿਆਨ ਪਰਮੇਸ਼ਰ ਦੇ ਸਵਰੂਪ ਦਾ ਉਹ ਆਪਣੀ ਗੁਰਬਾਣੀ ਦੁਆਰਾ ਸੁਖੈਨ ਸ਼ਬਦਾਂ ਚ ਬੜੇ ਸਰਲ ਸ਼ਬਦਾਂ ਚ ਉਚਾਰਨ ਕਰਕੇ ਸਿੱਖਾਂ ਨੂੰ ਦਿੱਤਾ, ਤਾਂ ਜੋ ਹਰ ਇੱਕ ਸੰਸਾਰ ਦਾ ਮਾਈ ਭਾਈ ਸਤਿਗੁਰੂ ਜੀ ਦੇ ਬਖਸ਼ੇ ਗੁਰਬਾਣੀ ਦੇ ਖਜ਼ਾਨੇ ਤੋਂ ਲਾਭ ਲੈ ਸਕੇ।
ਸੰਸਕ੍ਰਿਤ ਮੈਂ ਦੁਰਲਭ ਜੋਏ,
ਜਿਹੜਾ ਗਿਆਨ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਵੀ ਨਹੀਂ ਸੀ, ਸੰਸਕ੍ਰਿਤ ਦੇ ਜਿਹੜੇ ਵੱਡੇ ਵੱਡੇ ਗ੍ਰੰਥ ਸੀ ਉਹਨਾਂ ਵਿੱਚ ਵੀ ਨਹੀਂ ਸੀ, ਦੁਰਲਭ ਸੀ।
ਲੱਖੋਂ ਮੈਂ ਪ੍ਰਾਪਤ ਹੋਏ ਕੋਈ,
ਲੱਖਾਂ ਵਿੱਚੋਂ ਕੋਈ ਵਿਰਲਾ ਹੀ ਸੰਸਕ੍ਰਿਤ ਦੇ ਉਹਨਾਂ ਗ੍ਰੰਥਾਂ ਨੂੰ ਪੜ੍ਹਦਾ ਤੇ ਗਿਆਨ ਹਾਸਲ ਕਰਦਾ ਸੀ।
ਸੋ ਤਤ ਗੁਰ ਸਿੱਖਣ ਮੈਂ ਐਸੀ,
ਪਾਤਸ਼ਾਹ ਨੇ ਉਹ ਤਤ ਗਿਆਨ ਆਪਣੇ ਗੁਰਸਿੱਖਾਂ ਚ ਸੁਖੈਨ ਹੀ ਪ੍ਰਗਟ ਕਰ ਦਿੱਤਾ ਆਪਣੀ ਬਾਣੀ ਦੁਆਰਾ।
ਧਰਿਓ ਬਦਰ ਕਿਨ ਕਰ ਪਰ ਜੈਸੀ,
ਏਦਾਂ ਪ੍ਰਗਟ ਕੀਤਾ ਸਿੱਖਾਂ ਵਿੱਚ ਜਿਵੇਂ ਹੱਥ ਦੀ ਤਲੀ ਤੇ ਬੇਰੀ ਦਾ ਫਲ ਰੱਖਿਆ ਹੁੰਦਾ ਨਾ ਸਾਹਮਣੇ ਦਿਸਦਾ, ਏਦਾਂ ਬ੍ਰਹਮ ਦਾ ਗਿਆਨ ਗੁਰਬਾਣੀ ਚ ਪਾਤਸ਼ਾਹ ਨੇ ਉਜਾਗਰ ਕਰਕੇ ਆਪਣੇ ਸਿੱਖਾਂ ਦੇ ਸਨਮੁਖ ਰੱਖ ਦਿੱਤਾ।
ਸਿਮਰਤ ਨਾਮ ਭਗਤ ਕੋ ਕਰਤੇ,
ਗੁਰੂ ਕੇ ਸਿੱਖ ਨਾਮ ਸਿਮਰਦੇ ਨੇ, ਪਰਮੇਸ਼ਰ ਦੀ ਭਗਤੀ ਕਰਦੇ ਨੇ।
ਸਨੇ ਸਨੇ ਬ੍ਰਹਮ ਰੂਪ ਵਿਚਰਤੇ,
ਔਰ ਸਹਿਜੇ ਸਹਿਜੇ ਬ੍ਰਹਮ ਸਵਰੂਪ ਨੂੰ ਵਿਚਾਰਦੇ ਹਨ।
ਔਰ ਮੈਂ ਵਿਦਤ ਸੁਤਤ ਹੋਏ ਆਵਤ,
ਤਿਨਾਂ ਦੇ ਹਿਰਦਿਆਂ ਚ ਬ੍ਰਹਮ ਭਾਵ ਉਤਪੰਨ ਹੋ ਆਉਂਦਾ ਤੇ ਤਤਵ ਗਿਆਨ ਨੂੰ ਯਥਾਰਥ ਬ੍ਰਹਮ ਨੂੰ ਉਜਾਣ ਲੈਂਦੇ ਹਨ।
ਜਿਸ ਕੇ ਲਖੇ ਨਾ ਪੁਨ ਦੁਖ ਪਾਵਤ,
ਜਦੋਂ ਯਥਾਵਤ ਬ੍ਰਹਮ ਸਵਰੂਪ ਨੂੰ ਕੋਈ ਸਿੱਖ ਜਾਣ ਲੈਂਦਾ ਉਸ ਨੂੰ ਜਾਣੇ ਤੋਂ ਬਾਅਦ ਫਿਰ ਕੋਈ ਵੀ ਦੁੱਖ ਨਹੀਂ ਵਿਆਪਦਾ। ਦੁੱਖ ਉਦੋਂ ਤਾਈ ਹੈ, ਸੁੱਖ ਸੰਸਾਰ ਦੇ ਦੁੱਖ ਸੁੱਖ ਉਦੋਂ ਤਾਈ ਨੇ ਜਦੋਂ ਤੱਕ ਸਰੀਰ ਨਾਲ ਜੁੜੇ ਆ। ਆਤਮ ਤੱਤ ਚ ਜਦੋਂ ਚਲੇ ਗਏ ਉੱਥੇ ਜਾ ਕੇ ਫਿਰ ਨਾ ਕੋਈ ਦੁੱਖ ਹੈ, ਨਾ ਕੋਈ ਸੁੱਖ ਹੈ, ਨਾ ਹਰਖ ਹੈ, ਨਾ ਸੋਗ ਹੈ, ਨਾ ਧੁੱਪ ਹੈ, ਨਾ ਛਾਂ ਹੈ। ਉੱਥੇ ਤਾਂ ਫਿਰ ਪਰਮ ਆਨੰਦ ਬ੍ਰਹਮ ਸਵਰੂਪ ਹੀ ਹੈ।
ਬੀਦ ਸਾਰ ਕੀ ਭਾਖਾ ਕੀਨ,
ਮਹਾਰਾਜ ਜੀ ਨੇ ਸਾਰ ਰੂਪ ਜਿਹੜੀ ਗੁਰਬਾਣੀ ਹੈ ਉਹ ਉਚਾਰਨ ਕੀਤੀ ਸੁਖੈਨ ਸਰੂਪ ਚ ਸਮਝਣ ਲਈ।
ਗੁਰੂ ਕਿਰਪਾਲ ਕਿਰਪਾ ਰਸ ਪੀਨ,
ਸਤਿਗੁਰੂ ਜੀ ਮਹਾਨ ਕਿਰਪਾਲੂ ਨੇ ਜਿਨ੍ਹਾਂ ਨੇ ਕਿਰਪਾ ਦੇ ਰਸ ਵਿਚ ਭਿੱਜ ਕੇ ਵੱਡੀ ਕਿਰਪਾ ਕੀਤੀ ਹੈ।
ਤੁਮ ਪੀ ਕਰੋ ਵਿਚਾਰਨ ਬਾਣੀ,
ਐ ਗੁਰੂ ਕੇ ਸਿੱਖੋ ਇਸ ਪਵਿੱਤਰ ਪਾਵਨ ਗੁਰਬਾਣੀ ਨੂੰ ਤੁਸੀਂ ਵੀ ਵਿਚਾਰੋ, ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਤੁਸੀਂ ਵੀ ਪੜੋ, ਸੁਣੋ ਤੇ ਵਿਚਾਰੋ।
ਰਿਦਾ ਟਿਕਾਓ ਦੁਬਿਧਾ ਹਾਨੀ,
ਔਰ ਆਪਣੇ ਹਿਰਦੇ ਨੂੰ ਟਿਕਾਓ ਤੇ ਦੁਬਿਧਾ ਦਾ ਨਿਵਾਰਨ ਕਰੋ।
ਸਿਦਕ ਤਰੋ ਸਿੱਖੀ ਨਿਰਬਾਹੋ,
ਔਰ ਗੁਰੂ ਕੀ ਸਿੱਖੀ ਨੂੰ ਧਾਰਨ ਕਰਕੇ ਸਿਦਕ ਕਮਾਵੋ, ਸਿੱਖੀ ਨੂੰ ਕਮਾਵੋ।
ਮੈਂ ਦੁੱਖ ਤੇ ਜੰਮ ਕੇ ਸੰਗ ਜਾਹੋ,
ਜਦੋਂ ਸਿਦਕ ਧਾਰਨ ਕਰਕੇ ਸਿੱਖੀ ਨੂੰ ਨਿਭਾਓਗੇ ਤਾਂ ਪਾਤਸ਼ਾਹ ਕਹਿੰਦੇ ਤੁਹਾਨੂੰ ਜੰਮਾਂ ਦੇ ਸੰਗ ਨਹੀਂ ਜਾਣਾ ਪਵੇਗਾ, ਜੰਮਾਂ ਦੇ ਵਸ ਨਹੀਂ ਪੈਣਾ ਪਵੇਗਾ, ਦੁੱਖਾਂ ਤੋਂ ਰਹਿਤ ਹੋ ਜਾਓਗੇ, ਜਨਮ ਮਰਨ ਤੋਂ ਸੁਤੰਤਰ ਹੋ ਜਾਓਗੇ।
ਸ਼੍ਰੀ ਅਰਜਨ ਤੇ ਸੁਨਹੁ ਲਸਾਏ,
ਭਾਈ ਤੁਲਸੀਆ ਭਾਈ ਨਿਹਾਲੂ ਜੀ ਹੋਣਾ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਸੁਣੇ, ਸੁਣ ਕੇ ਬਹੁਤ ਪ੍ਰਸੰਨ ਹੋਏ।
ਭਾਈ ਸਿੱਖ ਸੰਦੇਹ ਮਿਟਾਏ,
ਸਿੱਖਾਂ ਦੇ ਮਨਾਂ ਦੇ ਸੰਦੇਹ ਮਿਟ ਗਏ, ਸੰਸੇ ਨਿਰਵਿਰਤ ਹੋ ਗਏ।
ਗੁਰਬਾਣੀ ਕੋ ਲਗੇ ਵਿਚਾਰਨ,
ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਨੂੰ ਗੁਰਸਿੱਖ ਵਿਚਾਰਨ ਲੱਗੇ ਨੇ, ਗੁਰਬਾਣੀ ਦਾ ਅਭਿਆਸ ਕਰਦੇ ਤੇ ਗੁਰਬਾਣੀ ਨੂੰ ਵਿਚਾਰਦੇ ਨੇ।
ਭਗਤ ਗਿਆਨ ਕੀ ਜੋ ਵੱਡ ਕਾਰਨ,
ਐਸੀ ਪਾਵਨ ਬਾਣੀ ਜਿਹਦੇ ਚ ਭਗਤੀ ਹੈ, ਜਿਹਦੇ ਵਿਚ ਗਿਆਨ ਹੈ, ਜਿਹਦੇ ਚ ਵੈਰਾਗ ਹੈ, ਵਿਵੇਕ ਹੈ, ਐਸੀ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਸੁਣਦੇ ਤੇ ਵਿਚਾਰਦੇ ਨੇ।
ਇਸ ਬਿਦ ਭਇਓ ਤਿੰਨੋ ਕਲਿਆਣ,
ਇਸ ਪ੍ਰਕਾਰ ਨਾਲ ਇਹਨਾਂ ਗੁਰਸਿੱਖਾਂ ਦੀ ਕਲਿਆਣ ਹੋਈ ਹੈ।
ਗੁਰ ਕੋ ਸੇਵਤ ਰਹੇ ਮਹਾਨ,
ਔਰ ਸਤਿਗੁਰਾਂ ਦੀ ਸੇਵਾ ਕਰਕੇ ਮਹਾਨ ਪਦਵੀ ਨੂੰ ਪ੍ਰਾਪਤ ਹੋਏ ਨੇ, ਮਹਾਰਾਜ ਜੀ ਦੇ ਚਰਨਾਂ ਵਿਚ ਭੇਦ ਹੋਏ ਨੇ। ਇਸੇ ਤਰ੍ਹਾਂ ਹੋਰ ਗੁਰਸਿੱਖ ਮਹਾਰਾਜ ਜੀ ਦੀ ਸ਼ਰਨ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।